ਗਾਉੜੀ ਮਹੱਲਾ ਪੰਜਵਾਂ। ਜਾ ਕਉ ਆਪਣੀ ਕਿਰਪਾ ਧਾਰੈ, ਸੋ ਜਨ ਰਸਨਾ ਨਾਮ ਉਚਾਰ। ਮਹਾਰਾਜ ਗੁਰੂ ਅਰਜਨ ਦੇਵ ਜੀ ਗੌੜੀ ਰਾਗ ਚ ਫਰਮਾਉਂਦੇ, ਜਿਹਦੇ ਉੱਤੇ ਪਰਮੇਸ਼ਰ ਜੀ ਆਪਣੀ ਕਿਰਪਾ ਦ੍ਰਿਸ਼ਟੀ ਕਰਦੇ ਨੇ। ਦੇਖੋ ਉਹਨਾਂ ਦੇ ਦੇਖਣ ਚ ਇੰਨੀ ਤਾਕਤ ਹੈ ਕਿ ਜਿਹਦੇ ਵੱਲ ਦੇਖ ਲਿਆ ਉਹਨਾਂ ਨੇ ਐ ਕਿਰਪਾ ਨਾਲ, ਉਹੀ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜਾਂਦਾ। ਜਾ ਕਉ ਆਪਣੀ ਕਿਰਪਾ ਧਾਰ, ਜਿਹਦੇ ਉੱਤੇ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ। ਜਦੋਂ ਹੀ ਪਰਮਾਤਮਾ ਦੀ ਨਿਗਾਹ ਪੈਂਦੀ, ਜਦੋਂ ਸਤਿਗੁਰੂ ਦੀ ਨਿਗਾਹ ਸਿੱਖ ਤੇ ਪੈਂਦੀ ਹੈ, ਜਦੋਂ ਬ੍ਰਹਮ ਗਿਆਨੀ ਦੀ ਨਿਗਾਹ ਪੈਂਦੀ ਹੈ, ਆਪੇ ਹੀ ਵਾਹਿਗੁਰੂ ਵਾਹਿਗੁਰੂ ਹੋਣ ਲੱਗ ਜਾਂਦਾ। ਇੰਨੀ ਤਾਕਤ। ਕਹਿੰਦੇ ਸੋ ਜਨ ਰਸਨਾ ਨਾਮ ਉਚਾਰਿਆ, ਗੁਰਮੁਖ ਜਨ ਰਸਨਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਨੂੰ ਉਚਾਰਨ ਕਰਨ ਲੱਗ ਜਾਂਦਾ ਜਦੋਂ ਨਿਗਾਹ ਹੋ ਗਈ। ਕਿਉਂਕਿ ਜਦੋਂ ਪਰਮਾਤਮਾ ਨਿਗਾਹ ਹੁੰਦੀ ਤਾਂ ਰੋਮ ਰੋਮ ਸਿਮਰਨ ਹੋਣ ਲੱਗ ਜਾਂਦਾ। ਸਿਰਫ ਨਿਗਾਹ ਦੇਖ ਲਓ, ਸਿਰਫ ਨਿਗਾਹ ਹੀ ਹੈ ਬਸ, ਜੇ ਕਿਰਪਾ ਦ੍ਰਿਸ਼ਟੀ ਕਰ ਦੇਣ। ਤਾਂਹੀਓ ਕਹਿੰਦੇ ਮਹਾਰਾਜ ਇੱਕ ਵਾਰ ਕਿਰਪਾ ਨਾਲ ਤੱਕ ਲਓ ਮੇਰੇ ਵੱਲ, ਉਹਦੀ ਤੱਕਣੀ ਵਿੱਚ ਹੀ ਸਿਮਰਨ ਆ ਜਾਂਦਾ, ਤੱਕਣੀ ਵਿੱਚ ਰਹਿਮਤਾਂ ਹੋ ਜਾਂਦੀਆਂ, ਇੱਕ ਤੱਕਣੀ ਵਿੱਚ ਹੀ ਮਿਹਰ ਕਰ ਦਿੰਦਾ, ਸਾਰੇ ਦੁੱਖ ਤੱਕ ਕੇ ਹੀ ਕੱਟ ਦਿੰਦਾ। ਤਾਂ ਆਪਾਂ ਇਸੇ ਕਰਕੇ ਉਹਦੇ ਕੋਲ ਬੈਠੇ ਰਹਿੰਦੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨਿਰੰਕਾਰ ਆਪ ਨੇ, ਬਹਿਣ ਦਾ ਕਈ ਕਹਿੰਦੇ ਗੁਰਦੁਆਰੇ ਜਾ ਕੇ ਉਹੀ ਬੈਠੇ ਰਹਿਣ ਦਾ ਕੀ ਫਾਇਦਾ, ਸੰਗਤ ਚ ਬਹਿਣ ਦਾ ਕੀ ਫਾਇਦਾ, ਅਸੀਂ ਤਾਂ ਨਿਗਾਹ ਨੂੰ ਬਹਿਨੇ ਵੀ, ਜੇ ਕਿਤੇ ਨਿਗਾਹ ਸਾਡੇ ਤੇ ਆ ਜੇ। ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰਾ ਬਾਰ। ਆ ਪੰਜਾਬ ਦੇ ਵਿੱਚ ਦੇਖਿਆ, ਜੇ ਕਿਤੇ ਮਨਿਸਟਰ ਆ ਜੇ ਕੋਈ, ਉਹ ਲੋਕ ਉਹਦੇ ਕਾਰ ਦੇ ਮੂਹਰੇ ਹੋ ਕੇ ਉਹਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਤੇ ਕਿਤੇ ਮੈਂ ਇਹਦੀ ਨਿਗਾਹ 'ਚ ਆ ਜਾ ਮਾੜਾ ਜਿਹਾ, ਵੀ ਇਹ ਵੀ ਹੈਗਾ ਬੰਦਾ। ਸੰਸਾਰੀ ਲੋਕ ਵਿਚਾਰੇ ਥੱਲੇ ਥੱਲੇ ਹੀ ਫਿਰਦੇ ਆ, ਗੁਰੂ ਗ੍ਰੰਥ ਸਾਹਿਬ ਦੀ ਨਿਗਾਹ 'ਚ ਆਉਣ ਤੋਂ ਡਰਦੇ ਨੇ, ਅਕਾਲ ਪੁਰਖ ਦੀ ਨਿਗਾਹ 'ਚ ਆਉਣ ਤੋਂ ਡਰਦੇ ਨੇ, ਅਫਸਰਾਂ ਦੀ ਨਿਗਾਹ 'ਚ ਆਉਣ ਤੇ ਕਹਿੰਦੇ ਫਲਾਣੇ ਨੇ ਮੈਨੂੰ ਜਾਣਦਾ, ਫਿਰ ਕੀ ਹੋ ਗਿਆ ਜਾਣਦਾ, ਲੇਖ ਤਾਂ ਨਹੀਂ ਬਦਲ ਦੇਣੇ ਕਿਸੇ ਨੇ। ਲੇਖਾਂ ਦਾ ਮਾਲਕ ਪਰਮਾਤਮਾ ਹੈ, ਸਵਾਸਾਂ ਦਾ ਮਾਲਕ, ਬ੍ਰਹਿਮੰਡਾਂ ਦਾ ਮਾਲਕ, ਪ੍ਰਾਣਾਂ ਦਾ ਮਾਲਕ। ਜੇ ਉਹਦੀ ਨਿਗਾਹ ਹੋ ਜੇ ਤਾਂ ਛਿੰਨ ਦੇ ਵਿੱਚ ਹੀ, ਛਿੰਨ ਮੈਂ ਨੀਚ ਕੀਟ ਕੌ ਰਾਜ ਪਾਰ ਬ੍ਰਹਮ ਗਰੀਬ ਨਵਾਜ, ਉਹਦੀ ਨਿਗਾਹ ਹੋ ਜੇ ਤਾਂ ਸਾਰਾ ਕੁਛ ਹੀ। ਨਿਗਾਹ ਮੰਗੀਏ ਮਹਾਰਾਜ, ਸਾਡੇ ਤੇ ਕਿਰਪਾ ਦ੍ਰਿਸ਼ਟੀ ਨਾਲ ਤੱਕੋ, ਸਾਨੂੰ ਵੀ ਨਾਮ ਦੀ ਦਾਤ ਬਖਸ਼ੋ, ਸਾਨੂੰ ਵੀ ਸਿੱਖੀ ਬਖਸ਼ੋ, ਸਾਨੂੰ ਵੀ ਬੰਧਨਾਂ ਚੋਂ ਕੱਢ ਲਓ, ਸਾਨੂੰ ਵੀ ਇਹ ਧੰਦਿਆਂ 'ਚ ਕਿਉਂ ਫਸਾਇਆ ਮਹਾਰਾਜ, ਧੰਦਿਆਂ 'ਚੋਂ ਕੱਢੋ, ਨਾਮ ਜਪਾਓ। ਫਿਰ ਸਤਿਗੁਰੂ ਮਹਾਰਾਜ ਆਪਣੀ ਰਹਿਮਤ ਕਰਦੇ ਨੇ ਜੀਵ ਦੇ ਉੱਤੇ, ਹਰ ਬਿਸਰਤ ਸਹਿਸਾ ਦੁੱਖ ਵਿਆਪੈ। ਹੁਣ ਜਿਨ੍ਹਾਂ ਲੋਕਾਂ ਨੂੰ ਸੰਸਾ ਹੀ ਪਿਆ ਰਹਿੰਦਾ ਹਰ ਵਕਤ, ਦੁੱਖਦਾਈ ਸੰਸਾ, ਫਿਰ ਉਹਨਾਂ ਲੋਕਾਂ ਨੂੰ ਹਰ ਵਕਤ ਦੁੱਖ ਹੀ ਵਿਆਪਦਾ ਰਹਿੰਦਾ। ਉਹ ਇਸ ਕਰਕੇ ਕਿ ਪਰਮਾਤਮਾ ਦੇ ਭੁੱਲਣ ਕਰਕੇ ਹਰ ਪ੍ਰਕਾਰ ਦੇ ਜਿਹੜੇ ਨਾ ਦੁੱਖ ਇਹ ਜੀਵ ਨੂੰ ਵਿਆਪਦੇ ਨੇ। ਕਈ ਲੋਕ ਵਿਸ਼ਵਾਸ ਨਹੀਂ ਕਰਦੇ ਸਿਮਰਨ ਤੇ। ਮੈਂ ਕਹਿੰਦਾ ਚਲੋ ਹੋਰ ਵੀ ਤਾਂ ਆਪਾਂ ਜ਼ਿੰਦਗੀ ਤਜਰਬੇ ਕਰਦੇ ਹੀ ਹਾਂ, ਇਹ ਵੀ ਕਰਕੇ ਦੇਖ ਲੈਣਾ ਚਾਹੀਦਾ। ਲਗਾਤਾਰ 40 ਦਿਨ 1 ਘੰਟਾ ਜੇ ਵਾਹਿਗੁਰੂ ਕਹੀ ਜਾਵੇ, ਉਹ ਵੀ ਦੇਖੇ ਤਜਰਬਾ ਕਰਕੇ ਵੀ ਕੀ ਬਦਲਦਾ ਉਹਦਾ, ਉਹਦੇ ਮਨ ਦੇ ਅੰਦਰ ਘਰ ਵਿੱਚ ਕੀ ਤਬਦੀਲੀ ਆਉਂਦੀ ਹੈ। ਜਾਂ ਫਿਰ ਜਪਜੀ ਸਾਹਿਬ ਦੇ ਪਾਠ 5 ਕਰ ਲਵੇ, ਮੂਲ ਮੰਤਰ ਦੀਆਂ ਮਾਲਾ ਕਰ ਲਵੇ। ਪ੍ਰੈਕਟੀਕਲ ਜੇ ਕਰਨਾ ਤਾਂ ਜਿਵੇਂ ਕਿਸੇ ਕੋਈ ਆਮ ਜਾਂ ਸਧਾਰਨ ਸਿੱਖ ਜਿਵੇਂ ਹੁੰਦੇ ਨੇ, ਸਿੰਘ ਤਾਂ ਵੱਖਰੀ ਗੱਲ, ਆਮ ਸਿੱਖ ਨਾਨਕ ਨਾਮ ਲੇਵਾ, ਕਿਸੇ ਨੌਕਰੀ ਤੋਂ ਰਿਟਾਇਰ ਹੋਇਆ, ਅੰਮ੍ਰਿਤਧਾਰੀ ਨਹੀਂ ਹੈ ਕੋਈ, ਗੁਰੂ ਘਰ ਨਹੀਂ ਜਾਣਾ ਉਹਨੇ, ਪਤਾ ਹੀ ਨਹੀਂ ਗੁਰੂ ਘਰ ਹੁੰਦਾ ਕੀ, ਆਮ ਜਿਹਾ ਪਰਿਵਾਰ, ਘਰ ਦੇ ਅੰਦਰ ਅੰਤਾਂ ਦੀ ਗਰੀਬੀ ਛਾ ਗਈ, ਬੁਰੇ ਹਾਲ ਹੈ। ਸੋ ਕਿਸੇ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਹੁਣ ਇਹ ਇੰਨਾ ਬਾਣਾ ਧਾਰਿਆ, ਇੰਨੀ ਬਾਣੀ ਪੜ੍ਹਦੇ ਹੋ, ਤਾਂ ਕਿੱਥੋਂ ਚੱਲੀ ਗੱਲ ਇਹ? ਕਹਿੰਦੇ ਦੇਖੋ ਜੀ, ਅਸੀਂ ਪਹਿਲਾਂ ਤਾਂ ਕਦੇ ਨਹੀਂ ਗੁਰਦੁਆਰੇ ਗਏ ਮੱਥਾ ਟੇਕਣ, ਨਾ ਅਸੀਂ ਕਿਤੇ ਹੋਰ, ਮੈਂ ਨਾਸਤਕ ਜੇ ਬੰਦੇ ਸੀ। ਕਹਿੰਦੇ ਜਦ ਸਾਡੇ ਘਰ 'ਚ ਅੰਤਾਂ ਦੀ ਗਰੀਬੀ ਬੁਰੇ ਹਾਲ ਹੀ ਹੋ ਗਏ, ਤਾਂ ਇੱਕ ਸਾਡੇ ਕੋਈ ਵਾਕਫ ਸੀਗਾ ਬੰਦਾ, ਉਹ ਕੰਮ ਤਾਂ ਦੂਜੇ ਕਰਦਾ ਸੀਗਾ ਹੱਥ ਉੱਤੇ ਦੇਖਣ ਦਾ। ਕਹਿੰਦਾ ਮੇਰੇ ਘਰ ਵਾਲੀ ਉਹਨੂੰ ਕਹਿਣ ਲੱਗੀ, ਵੀਰ ਜੀ ਸਾਡੇ ਘਰੇ ਬਹੁਤ ਤੰਗੀ ਤੁਰ ਸੀ, ਬੜੇ ਤੰਗ ਆ, ਗਰੀਬੀ ਬੜੀ ਆ। ਉਹ ਕਹਿੰਦਾ ਤੁਸੀਂ ਪਤਾ ਕੀ ਹੈ, ਤੁਹਾਡੇ ਕੋਲ ਖਜ਼ਾਨਾ ਤਾਂ ਬਹੁਤ ਹੈ ਗੁਰਸਿੱਖਾਂ ਕੋਲ, ਪਰ ਤੁਸੀਂ ਵਰਤਦੇ ਨਹੀਂ ਉਹਨੂੰ। ਕਹਿੰਦੇ ਜੀ ਉਹ ਕੀ? ਕਹਿੰਦੇ ਕਦੇ ਜਾਪ ਸਾਹਿਬ ਦਾ ਪਾਠ ਕੀਤਾ? ਉਹ ਪੰਡਿਤ ਕਹਿਣ ਲੱਗਿਆ, ਕਹਿੰਦੇ ਜਾਪ ਸਾਹਿਬ ਤਾਂ ਨਹੀਂ ਕੀਤਾ। ਕਹਿੰਦੇ ਮੈਂ ਹਿੰਦੂ ਹੋਇਆ ਵੀ ਜਾਪ ਸਾਹਿਬ ਪੜ੍ਹਦਾ, ਤੁਸੀਂ ਸਿੱਖ ਹੋ ਕੇ ਵੀ ਜਾਪ ਸਾਹਿਬ ਨਹੀਂ ਪੜ੍ਹਦੇ? ਕਹਿੰਦੇ ਦੇਖੋ ਜਾਪ ਸਾਹਿਬ 40 ਦਿਨ ਕੇਸੀ ਇਸ਼ਨਾਨ ਕਰ, ਸੁੱਚੇ ਥਾਂ ਬੈਠ ਕੇ ਕੋਲ ਜਲ ਰੱਖ ਕੇ ਐਨ ਭਾਵਨਾ ਨਾਲ ਇੱਕ ਪਾਠ ਰੋਜ਼ ਕਰਿਆ ਕਰੋ। ਜੇ 40 ਦਿਨਾਂ ਵਿੱਚ ਤੁਹਾਡੇ ਘਰ 'ਚ ਨਾ ਪਲਟ ਆਇਆ ਮੈਨੂੰ ਫੜ ਲਿਓ। ਬਾਕੀ ਉਹੀ ਗੱਲ ਹੋਈ ਜਾਂ 40 ਦਿਨ ਬੈਠੇ ਹੋ ਪਾਠ ਕਰਨ, ਉਹ ਕਹਿੰਦੇ 28 ਦਿਨ ਲੰਘੇ ਤਾਂ ਉਦੋਂ ਬਾਅਦ ਸਾਡੇ ਘਰ ਦੇ ਵਿੱਚ ਗੁਰੂ ਸਾਹਿਬ ਦੀ ਕਿਰਪਾ ਹੋਣ ਲੱਗ ਗਈ, ਮਾਇਆ ਪੱਖੋਂ ਵੀ ਹੋਰ ਸਾਰੇ ਕੰਮਾਂ ਕਾਰਾਂ ਵੱਲੋਂ। ਕਹਿੰਦੇ ਮੈਂ ਕਿਹਾ ਇੰਨੀ ਤਾਕਤ ਆ ਬਾਣੀ 'ਚ ਅਸੀਂ ਕਦੇ ਸੋਚਿਆ ਹੀ ਨਹੀਂ ਹੈ। ਕਹਿੰਦਾ ਅਸੀਂ ਤਾਂ ਬਸ ਗਏ ਫਤਿਹਗੜ੍ਹ ਸਾਹਿਬ, ਅੰਮ੍ਰਿਤ ਸੰਚਾਰ ਸੀਗਾ, ਜਾ ਕੇ ਅੰਮ੍ਰਿਤ ਛਕ ਲਿਆ ਅਤੇ ਉਦਣ ਹੀ ਨੀਲਾ ਬਾਣਾ ਪਾ ਲਿਆ, ਬਸ ਦਸਤਾਰ ਨੀਲੀ ਨੀਲਾ ਚੋਲਾ ਪਾ ਲਿਆ, ਬੱਚਿਆਂ ਨੇ ਅੰਮ੍ਰਿਤ ਛਕ ਲਿਆ, ਹੁਣ ਪਾਠ ਹੀ ਸਿਰਫ ਦਸਮ ਗ੍ਰੰਥ ਦਾ ਕਰਦਾ, ਬਸ ਇੱਕ ਪਾਠ ਉਹਨੇ ਸਹਿਜ ਆਰੰਭ ਕਰ ਲੈਣਾ, ਭੋਗ ਪਾ ਕੇ ਫਿਰ ਗੁਰੂ ਗ੍ਰੰਥ ਸਾਹਿਬ ਦਾ ਇੱਕ ਸਹਿਜ ਪਾਠ, ਫਿਰ ਦਸਮ ਦਾ ਸਹਿਜ ਪਾਠ, ਫਿਰ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ, ਇਹੀ ਪਾਠ ਕਰੀ ਜਾਂਦਾ। ਅੱਜ ਮਹਾਰਾਜ ਦੀ ਕਿਰਪਾ ਨਾਲ ਬਹੁਤ ਉੱਚੀ ਅਵਸਥਾ ਦਾ ਮਾਲਕ ਵੀ ਆ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਗੁਰਸਿੱਖਾਂ ਕੋਲ ਖਜ਼ਾਨਾ ਤਾਂ ਹੈ, ਪਰ ਇਹ ਲੋਕਾਂ ਨੇ ਇਹਨਾਂ ਨੂੰ ਇਹੋ ਜਿਹੇ ਗੁੰਮਰਾਹ ਕੀਤਾ, ਲੈ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਕੀ ਹੁੰਦਾ, ਲੈ ਇਹਦੇ ਨਾਲ ਕੀ ਹੁੰਦਾ। ਸਾਡੇ ਲੋਕ ਚੰਗੇ ਪ੍ਰਚਾਰ ਨੂੰ ਛੱਡ ਕੇ ਆਮ ਨਾਸਤਿਕ ਲੋਕਾਂ ਦਾ ਪ੍ਰਚਾਰ ਸੁਣ ਕੇ ਨਾਸਤਿਕ ਹੋ ਗਏ ਨੇ। ਮਹਾਰਾਜ ਕਹਿੰਦੇ ਇਹਨਾਂ ਦੇ ਪ੍ਰਚਾਰ ਛੱਡੋ ਨਾਸਤਿਕਾਂ ਦੇ, ਆਸਤਿਕ ਬੰਦੇ ਦਾ ਸੁਣ ਕੀਰਤਨ ਸਾਧ ਪਹਿ ਜਾਏ, ਤਾਂਹੀਓ ਕਹਿੰਦਾ ਸਾਧੂ ਕੋਲ ਜਾ ਕੇ ਸੁਣੀ ਜੋ ਸੁਣਨਾ। ਐਂ ਤਾਂ ਨਾਸਤਿਕ ਬੰਦੇ ਵੀ ਬਹੁਤ ਪ੍ਰਚਾਰ ਕਰਦੇ ਨੇ, ਨਾਸਤਿਕ ਬੰਦੇ ਵੀ ਕਥਾ ਕੀਰਤਨ ਕਰਦੇ ਨੇ ਕਈ, ਉਹ ਤਾਂ ਇਸ ਦਾਅ ਤੇ ਬੈਠੇ ਨੇ ਵੀ ਸਾਨੂੰ ਸਿਰਫ ਮਾਇਆ ਮਿਲਦੀ ਰਹੇ। ਉਹ ਲੋਕ ਜਿਹੜੇ ਕੀਰਤਨ ਕਥਾ ਕਈ ਇਹੋ ਜਿਹੇ ਕਰਦੇ ਨੇ, ਉਹਨਾਂ ਦੀ ਕੋਈ ਰਹਿਤ ਬਹਿਤ ਨਹੀਂ ਹੁੰਦੀ, ਉਹਨਾਂ ਨੇ ਕੋਈ ਮਨ ਦੇ ਟਿਕਾਓ ਲਈ ਕਥਾ ਕੀਰਤਨ ਨਹੀਂ ਕਰਨਾ ਹੁੰਦਾ, ਉਹ ਤਾਂ ਸਿਰਫ ਇਹ ਦੇਖਦੇ ਕਿ ਇੰਨੀ ਮਾਇਆ ਆ ਗਈ ਬਸ ਠੀਕ, ਜਾਂਦਿਆਂ ਹੀ ਕਕਾਰ ਸਾਰੇ ਲਾਹ ਕੇ ਕਿੱਲੀ ਟੰਗ ਦੇਣੇ ਉਹਨਾਂ ਨੇ। ਉਹ ਕਹਿੰਦੇ ਠੱਗ ਲਿਆਂਦੇ ਲੋਕ, ਉਹ ਠੱਗਣ 'ਤੇ ਹੀ ਬੈਠੇ ਨੇ ਸਾਰੇ ਜਾਣੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਹਰੀ ਨੂੰ ਵਿਸਾਰਨੇ ਕਰਕੇ ਹੀ ਸਾਰਿਆਂ ਨੂੰ ਤੁਹਾਨੂੰ ਸੰਸਾ ਅਤੇ ਦੁੱਖ ਵਿਆਪਿਆ ਹੋਇਆ। ਸਿਮਰਤ ਨਾਮ ਭਰਮ ਭਉ ਭਾਗੈ ਰਹਾਉ, ਨਾਮ ਦਾ ਸਿਮਰਨ ਕਰਨੇ ਕਰਕੇ ਬੰਦੇ ਦੇ ਅੰਦਰ ਜਿਹੜਾ ਪਹਿਲਾਂ ਅਗਿਆਨਤਾ ਦਾ ਹਨੇਰਾ ਹੁੰਦਾ ਹੈ, ਭਰਮ ਅਤੇ ਡਰ ਦੋ ਚੀਜ਼ਾਂ ਹੁੰਦੀਆਂ ਨੇ, ਇਹ ਹਨੇਰੇ ਕਰਕੇ ਹੁੰਦੀਆਂ ਨੇ। ਜਿਵੇਂ ਹਨੇਰਾ ਹੀ ਹਨੇਰਾ ਹੋਵੇ, ਉਹ 'ਚ ਭਰਮ ਪੈਂਦਾ ਵੀ ਉਹ ਸਾਹਮਣੇ ਕੋਈ ਬੰਦਾ ਖੜਾ, ਭਾਵੇਂ ਉਹ ਦਰਖਤ ਟੁੱਟ ਕੇ ਖੜਾ ਕੋਈ, ਜੇ ਕੋਈ ਰੱਸੀ ਜੀ ਪਈ ਆ ਕਹਿਣਗੇ ਸੱਪ ਪਿਆ, ਭਰਮ ਪਈ ਜਾਂਦਾ ਬਾਰ ਬਾਰ। ਹਨੇਰੇ 'ਚ ਐਂ ਜੇ ਪੱਤਾ ਵੀ ਖੜ ਕੇ ਵੀ ਕੋਈ ਬੰਦਾ ਖੜਾ ਮੈਨੂੰ ਮਾਰਨ ਵਾਸਤੇ, ਕੋਈ ਜਾਨਵਰ ਆ ਗਿਆ, ਅਤੇ ਜਦੋਂ ਦਿਨ ਚੜ੍ਹ ਜਾਂਦਾ ਤਾਂ ਉਹ ਸਾਰੇ ਭਰਮ ਦੂਰ ਹੋ ਕੇ ਡਰ ਵੀ ਦੌੜ ਜਾਂਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਹੜਾ ਸਾਡੇ ਅੰਦਰ ਅਗਿਆਨਤਾ ਦਾ ਹਨੇਰਾ, ਇਹਦੇ ਕਰਕੇ ਭਰਮ ਪਿਆ ਹੋਇਆ, ਮੈਂ ਕਮਾਉਂਦਾ, ਮੈਂ ਲਿਆਉਂਦਾ, ਮੈਂ ਕਰਦਾ, ਭਰਮ ਜੇ ਪਈ ਜਾਂਦੇ ਨੇ ਇਹਨੂੰ, ਮੈਂ ਕਰੀ ਜਾਂਦਾ, ਅਤੇ ਡਰ ਪੈਦਾ ਹੋ ਗਿਆ ਕਿ ਮੈਨੂੰ ਫਲਾਨਾ ਮਾਰ ਦਊਗਾ, ਮੈਂ ਨਾ ਹੋ ਜੇ ਫਿਰ, ਜਾਂ ਮੇਰੇ 'ਤੇ ਆਹ ਚੀਜ਼ ਨਾ ਡਿੱਗ ਪਏ, ਐਕਸੀਡੈਂਟ ਨਾ ਹੋ ਜੇ, ਜੇ ਮਾੜਾ ਜਿਹਾ ਬਿਮਾਰ ਹੋ ਗਿਆ, ਲੈ ਬਸ ਵੀ ਹੁਣ ਤਾਂ ਸਾਨੂੰ ਤਿਆਰੀ ਹੋਈ ਹੋ ਗਈ ਜਾਣ ਦੀ, ਉਈਂ ਡਰੀ ਜਾਂਦਾ ਰਹਿੰਦਾ ਮੌਤ ਤੋਂ। ਪਰ ਜਦੋਂ ਅੰਦਰ ਪ੍ਰਕਾਸ਼ ਹੋਇਆ, ਚਾਨਣ ਹੋਇਆ, ਜਦੋਂ ਬ੍ਰਹਮ ਨਾਲ ਮਿਲਾਪ ਹੋਇਆ, ਮਹਾਰਾਜ ਕਹਿੰਦੇ ਨਾ ਉੱਥੇ ਡਰ ਨਾ ਭਰਮ ਸਭ ਚੀਜ਼ਾਂ ਦੂਰ ਹੋ ਜਾਂਦੀਆਂ ਨੇ, ਕਿਉਂਕਿ ਚਾਨਣ ਹੋ ਗਿਆ, ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਨੇ। ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਤਿਸ ਜਨ ਦੁੱਖ ਨਿਕਟ ਨਹੀਂ ਆਵੈ। ਜਿਹੜਾ ਬੰਦਾ ਹਰੀ ਦੇ ਕੀਰਤਨ ਨੂੰ ਸੁਣਦਾ ਬਹਿ ਕੇ ਅਤੇ ਹਰੀ ਦੇ ਕੀਰਤਨ ਨੂੰ ਗਾਉਂਦਾ, ਜੇ ਟਾਈਮ ਹੋਵੇ ਤਾਂ ਸੁਣ ਲੈਣਾ ਚਾਹੀਦਾ। ਲੋਕ ਕਹਿਣਗੇ ਉਹ ਉੱਥੇ ਰਾਗੀ ਬੈਠੇ ਸੀ ਕੀਰਤਨ ਕਰਦੇ, ਗ੍ਰੰਥੀ ਦਾਬਿਆ ਬੈਠਾ ਸੀ ਹਾਲ ਖਾਲੀ, ਉਹ ਖਾਨੀ ਕਿੱਥੇ ਦੁੱਖ ਦੂਰ ਕਰਨ ਗਏ ਹੋਏ ਸਾਰੇ ਜਾਣੇ ਬਿਨਾਂ ਕੀਰਤਨ ਤੋਂ ਹੀ। ਆਸਾ ਦੀ ਵਾਰ ਹੋ ਰਹੀ ਹੈ, ਕੋਈ ਸੁਣਦਾ ਹੀ ਨਹੀਂ, ਕੀਰਤਨ ਹੋ ਰਿਹਾ, ਲੋਕ ਗੱਲਾਂ ਹੀ ਕਰੀ ਜਾਂਦੇ ਨੇ। ਜਿਹੜੀ ਚੀਜ਼ ਨੇ ਦੁੱਖ ਦੂਰ ਕਰਨਾ ਉਸ ਚੀਜ਼ ਨੂੰ ਸੁਣਨਾ ਹੈ, ਬਾਣੀ ਆ ਉਹ, ਗੁਰਬਾਣੀ ਦਾ ਕੀਰਤਨ ਸਤਿਗੁਰੂ ਕਹਿੰਦੇ ਸੁਣੈ ਔਰ ਗਾਵੈ, ਦੋ ਕੰਮ ਕਰੈ, ਤਿਸ ਜਨ ਦੁੱਖ ਨਿਕਟ ਨਹੀਂ ਆਵੈ। ਉਹ ਗੁਰਮੁਖ ਜਾਂਦੇ ਨਿਕਟ ਨੇੜੇ ਦੁੱਖ ਨਹੀਂ ਆਉਂਦੇ, ਜਿਨ੍ਹਾਂ ਨੇ ਹਰੀ ਦਾ ਕੀਰਤਨ ਹਰ ਵਕਤ ਸੁਣੀ ਜਾਓ, ਕਥਾ ਸੁਣੀ ਜਾਓ, ਕੀਰਤਨ ਸੁਣੀ ਜਾਓ, ਗਾਈ ਜਾਓ। ਹਰ ਕੀ ਟਹਿਲ ਕਰਤ ਜਨ ਸੋਹੈ ਤਾਂ ਕਉ ਮਾਇਆ ਅਗਨ ਨਾ ਪੋਹੈ। ਜਿਹੜੇ ਬੰਦੇ ਵਾਹਿਗੁਰੂ ਦੀ ਸੇਵਾ ਕਰਨ ਵਿੱਚ ਸੋਹੈ ਹੁੰਦਾ, ਸੋਭ ਰਿਹਾ ਜਿਹੜਾ ਬੰਦਾ, ਚੰਗਾ ਲੱਗਦਾ ਮਹਾਰਾਜ, ਚੌਰ ਕਰਦਾ ਹੋਇਆ ਬੰਦਾ ਆਮ ਬੰਦੇ ਨੂੰ ਕਿੱਥੇ ਚੰਗਾ ਲੱਗਦਾ, ਚੌਰ ਜਿਹੜਾ ਕਰਦਾ ਉਹ ਗੁਰੂ ਗ੍ਰੰਥ ਸਾਹਿਬ ਨੂੰ ਚੰਗਾ ਲੱਗਦਾ, ਮਹਾਰਾਜ ਕਹਿੰਦੇ ਮੇਰੀ ਸੇਵਾ ਕਰਦਾ। ਔਰ ਗੁਰਸਿੱਖਾਂ ਨੂੰ ਗੁਰੂ ਨਾਲ ਪਿਆਰ ਹੈ, ਗੁਰਸਿੱਖ ਗੁਰੂ ਸਾਹਿਬ ਦੀ ਸੇਵਾ ਕਰਦੇ ਨੇ। ਮਹਾਰਾਜ ਕਹਿੰਦੇ ਮੈਨੂੰ ਬਹੁਤ ਚੰਗਾ ਲੱਗਦਾ ਕਿ ਜੋ ਸੇਵਾ ਕਰਦਾ, ਮੈਨੂੰ ਇਹ ਹੁੰਦਾ ਇਹਦਾ ਕਹਿੰਦੇ ਭਲਾ ਹੋ ਰਿਹਾ, ਤਾਂ ਉਹਨੂੰ ਨਹੀਂ ਪਤਾ ਕਿ ਮੇਰਾ ਇੰਨਾ ਭਲਾ ਹੋ ਜਾਣਾ। ਸਤਿਗੁਰੂ ਕਹਿੰਦੇ ਨੇ ਇਸ ਤਰ੍ਹਾਂ ਕਰਨ ਦੇ ਨਾਲ ਤਾਕ ਮਾਇਆ ਅਗਨ ਨਾ ਪੋਹੈ, ਜਿਹੜਾ ਗੁਰੂ ਦੀ ਸੇਵਾ ਕਰਦਾ ਮਾਇਆ ਰੂਪੀ ਅੱਗ ਨਹੀਂ ਪਹੁੰਦੀ ਉਹਨੂੰ, ਛੋਹਦੀ ਤੱਕ ਨਹੀਂ, ਕਿਉਂਕਿ ਇਹ ਸਾਰੇ ਜਣੇ ਮਾਇਆ ਹੋਈ ਹੋਰ ਸ਼ਕਤੀਆਂ ਹੋਈਆਂ ਇਹ ਪਰਮਾਤਮਾ ਤੋਂ ਬਹੁਤ ਡਰਦੇ ਨੇ। ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠ ਜਾਂਦਾ ਇਹ ਉਹਨਾਂ ਨੂੰ ਵੀ ਦੇਖ ਲੈਂਦੇ ਨੇ, ਆਹ ਬੰਦੇ ਮਹਾਰਾਜ ਦੇ ਆ ਧਿਆਨ ਨਾਲ, ਬਈ ਇੱਧਰ ਨੂੰ ਨਹੀਂ ਜਾਣਾ ਆਪਾਂ ਨੇ, ਇਹ ਗੁਰੂ ਕੀ ਸੰਗਤ ਹੈ, ਇਹ ਸੰਗਤੀਆ ਪੁਰਸ਼ ਹੈ, ਸ਼ਬਦੀਆ ਪੁਰਸ਼ ਹੈ, ਜਿਹਦੇ ਮੁੱਖ ਵਿੱਚ ਇੱਕ ਵਾਰ ਜ਼ੁਬਾਨ ਵਿੱਚ ਸ਼ਬਦ ਆ ਜਾਏ ਸਮਝ ਲਓ ਬੜੀ ਕਿਰਪਾ ਹੋ ਗਈ। ਬਾਣੀ ਪੜ੍ਹਨ ਨਾਲ ਉਹ ਬੰਦੇ ਦੀ ਪਹਿਚਾਣ ਹੋ ਜਾਂਦੀ ਸਾਰਿਆਂ ਨੂੰ, ਇਹ ਗੁਰੂ ਕਾ ਹੈ, ਇੱਧਰ ਨਹੀਂ ਦੇਖਣਾ, ਕਿਉਂਕਿ ਆਪਾਂ ਬਹੁਤ ਜ਼ਿਆਦਾ ਵੱਡੇ ਹੋਣ ਕਰਕੇ ਹਾਈ ਕਲਾਸ, ਪਰ ਇਹ ਵੀ ਸਿੱਖਾਂ ਨੂੰ ਸਮਝ ਨਹੀਂ ਆ ਵੀ ਅਸੀਂ ਇੰਨੇ ਉੱਚੇ ਹਾਂ, ਉਹ ਸਮਝਦੇ ਅਸੀਂ ਬੜੇ ਨੀਵੇਂ ਹਾਂ, ਬਹੁਤ ਜ਼ਿਆਦਾ ਵੱਡੇ ਹਾਂ ਆਪਾਂ, ਗੁਰੂ ਸਾਹਿਬ ਦੀ ਕਿਰਪਾ ਵੀ ਬਹੁਤ ਆਪਣੇ 'ਤੇ, ਪਰ ਆਪਾਂ ਉਹ ਚੀਜ਼ ਨੂੰ ਸਮਝਿਆ ਹੀ ਨਹੀਂ ਕਿ ਆਪਾਂ ਇੰਨੇ ਵੱਡੇ ਵੀ ਹੋ ਸਕਦੇ ਹਾਂ। ਮਨ ਤਨ ਮੁਖ ਹਰ ਨਾਮ ਦਿਆਲ, ਨਾਨਕ ਤਜੀਅਲੇ ਅਵਰ ਜੰਜਾਲ। ਮਹਾਰਾਜ ਕਥਨ ਕਰਦੇ ਜੋ ਮਨ ਬਾਣੀ ਸਰੀਰ ਕਰਕੇ ਹਰੀ ਦਿਆਲੂ ਦਾ ਨਾਮ ਸਿਮਰਦਾ ਹੈ ਨਾ, ਮਨ ਕਰਕੇ ਬਾਣੀ ਕਰਕੇ ਬਾਣੀ ਦੀ ਜ਼ੁਬਾਨ ਕਰਕੇ ਸਰੀਰ ਕਰਕੇ ਸਾਵਧਾਨ ਹੋਣਾ, ਮਨ ਕਰਕੇ ਵੀ ਵਾਹਿਗੁਰੂ ਕਹਿਣਾ, ਜ਼ੁਬਾਨ ਨਾਲ ਵੀ ਵਾਹਿਗੁਰੂ ਕਹਿਣਾ ਅਤੇ ਸਰੀਰ ਕਰਕੇ ਵੀ ਸੇਵਾ ਕਰਨੀ, ਸਾਵਧਾਨ ਰਹਿਣਾ, ਉਹਦੇ ਦੁਨੀਆਂ ਦੇ ਅਵਰ ਜਿਹੜੇ ਹੋਰ ਸਾਰੇ ਜੰਜਾਲ ਨੇ ਉਹ ਸਾਰੇ ਹੀ ਖਤਮ ਹੋ ਗਏ, ਉਹਨੇ ਤਿਆਗ ਹੀ ਦਿੱਤੇ ਨੇ। ਪਹਿਲਾਂ ਤਾਂ ਵਹਿਮ ਸੀ ਵੀ ਜੇ ਕੰਮ ਕਰੂੰਗਾ ਤਾਂ ਰੋਟੀ ਮਿਲਣੀ ਹੈ, ਅਤੇ ਜਦ ਲੱਗਿਆ ਸਿਮਰਨ ਭਗਤੀ ਕਰਨ ਉਹ ਕਹਿੰਦਾ ਰੋਟੀ, ਇੱਥੇ ਤਾਂ ਪਦਾਰਥਾਂ ਦੀ ਕਮੀ ਨਹੀਂ ਹੈਗੀ, ਕੋਈ ਪਦਾਰਥ ਆਪੇ ਹੀ ਡਿੱਗੀ ਤੁਰੇ ਜਾ ਰਹੇ ਨੇ, ਮਾਇਆ ਵੈਸੀ ਵਧੀ ਜਾਂਦੀ ਹੈ। ਉਹ ਜਿਹਨੂੰ ਇਹ ਸੀ ਵੀ ਜਿਵੇਂ ਕੰਮ ਨਾ ਕੀਤਾ ਤਾਂ ਕੁਛ ਨਹੀਂ ਮਿਲਣਾ, ਮਹਾਰਾਜ ਕਹਿੰਦੇ 24 ਘੰਟੇ ਦਾ ਅਭਿਆਸੀ ਹੋਵੇ ਤਾਂ ਉੱਥੇ ਤਾਂ ਮੈਂ ਕੋਲ ਹੀ ਹਾਂ, ਫਿਰ ਉੱਥੇ ਕੋਈ ਭੁੱਖਾ ਥੋੜ੍ਹੀ ਮਰਨ ਦੇਣਾ ਉਹਨੂੰ, ਪਦਾਰਥ ਆਪੇ ਡਿੱਗੀ ਜਾਂਦੇ ਨੇ ਉੱਥੇ, ਉੱਥੇ ਆਪੇ ਕਿਰਪਾ ਹੋਈ ਜਾਂਦੀ ਹੈ। ਇਹ ਸਾਰੀ ਬਰਕਤ ਸਿਮਰਨ ਦੀ ਹੁੰਦੀ ਹੈ। ਜਦ 5 ਬਾਣੀਆਂ ਵੀ ਨਹੀਂ ਪੜ੍ਹਨੀਆਂ, ਰਹਿ ਰਾਸ ਵੀ ਨਹੀਂ ਪੜ੍ਹਨੀ, ਸੌਣ ਲੱਗਿਆਂ ਸੋਹਲਾ ਵੀ ਨਹੀਂ ਪੜ੍ਹ ਕੇ ਸੌਣਾ, ਅਤੇ ਫਿਰ ਉਹ ਆਸ ਕਰੇ ਆਪਣੇ ਆਪ 'ਚ ਕਿ ਮੈਂ ਬਹੁਤ ਵੱਡਾ, ਉਹ ਨਹੀਂ ਵੱਡਾ, 10ਵੇਂ ਪਾਤਸ਼ਾਹ ਦੀ ਰਹਿਤ ਵੱਡੀ, ਰਹਿਤ ਵੱਡੀ ਆ, ਰਹਿਤ ਨਾਲ ਜੁੜਿਆ ਹੋਇਆ ਹੀ ਸਿੱਖ ਵੱਡਾ, ਅਤੇ ਜੇ ਰਹਿਤ ਨਹੀਂ ਤਾਂ ਕੁਛ ਵੀ ਨਹੀਂ। ਜਹਾਜ਼ ਵਿੱਚ ਬੈਠਾ ਹੋਇਆ ਹੀ ਬੰਦਾ ਉੱਡਦਾ ਉੱਪਰ ਨੂੰ, ਅਤੇ ਜਿਹੜਾ ਜਹਾਜ਼ 'ਚ ਨਹੀਂ ਬਹਿੰਦਾ ਉਹ ਤੁਰ ਕੇ ਕਿੱਥੇ ਕੁ ਤੱਕ ਜਾਊਗਾ। ਮਹਾਰਾਜ ਦੇ ਜਹਾਜ਼ 'ਚ ਬੈਠ ਜਾਓ, ਗੁਰੂ ਵਾਲੇ ਬਣ ਜਾਓ, ਅੰਮ੍ਰਿਤ ਸੰਚਾਰ ਹੋਣਾ ਸ਼ਨਿਚਰਵਾਰ ਨੂੰ ਸ਼ਾਮ ਨੂੰ 5 ਵਜੇ, ਅਤੇ ਫਿਰ ਨਾਮ ਵੀ ਲਿਖਾ ਦੇਣੇ ਗੁਰੂ ਵਾਲੇ ਬਣ ਕੇ, ਅਤੇ ਫਿਰ ਇਸ ਤਰ੍ਹਾਂ ਦੇ ਜੋ ਮਹਾਰਾਜ ਨੇ ਸਾਨੂੰ ਤਰੀਕੇ ਦੱਸੇ ਬਾਣੀ 'ਚ, ਇਹਦੇ ਮੁਤਾਬਕ ਆਪਣੇ ਜੇ ਜੀਵਨ ਨੂੰ ਚਲਾਈਏ ਤਾਂ ਦੁੱਖ ਨੇੜੇ ਹੀ ਨਹੀਂ ਆਉਣਾ, ਨਾ ਕੋਈ ਦੁੱਖ ਨਾ ਤਕਲੀਫ, ਸਤਿਗੁਰੂ ਕਹਿੰਦੇ ਫਿਰ ਸਾਰੀ ਕਿਰਪਾ ਹੋ ਜਾਂਦੀ, ਕਿਉਂਕਿ ਹਿਰਦੇ ਦੇ ਅੰਦਰ ਆਨੰਦ ਬਣ ਜਾਂਦਾ, ਹਿਰਦੇ ਦੇ ਅੰਦਰ ਆਨੰਦ ਛਾ ਜਾਂਦਾ। ਜਦੋਂ ਆਨੰਦ ਬਣ ਗਿਆ ਟੈਨਸ਼ਨਾਂ ਹੀ ਮੁੱਕ ਜਾਂਦੀਆਂ ਸਾਰੀਆਂ। ਇੱਥੋਂ ਤੱਕ ਵੀ ਇੱਕ ਚੀਜ਼ ਨਾਲ ਹੋਰ ਦੱਸਦੇ ਨੇ, ਕਹਿੰਦੇ ਜੇ ਮਨ ਦੇ ਅੰਦਰ ਆਨੰਦ ਆ ਜਾਏ ਨਾ, ਉਹ ਬੰਦੇ ਦੀ ਅਵਸਥਾ ਕੀ ਹੁੰਦੀ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਾ, ਜੇ ਉਹਨੂੰ ਦੁੱਖ ਆ ਗਿਆ ਉਹ ਦੁੱਖ ਨੂੰ ਵੀ ਆਨੰਦ ਹੀ ਸਮਝਦਾ। ਉਹ ਕਹਿੰਦਾ ਦੁੱਖ ਵੀ ਤੂੰ ਹੀ ਹੈ, ਇਹ ਵੀ ਤੇਰਾ ਹੀ ਰੂਪ ਹੈ, ਸੁੱਖ ਵੀ ਤੂੰ ਹੀ ਹੈ। ਉਹ ਦੁੱਖ ਅਤੇ ਸੁੱਖ ਤੋਂ ਨਿਰਲੇਪ ਹੀ ਹੋ ਕੇ ਬੈਠ ਜਾਂਦਾ, ਉਹ ਦੁੱਖ ਨੂੰ ਦੁੱਖ ਹੀ ਨਹੀਂ ਮੰਨਦਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ, ਸੁੱਖ ਸੁਨੇਹ ਔਰ ਭੈ ਨਹੀਂ, ਜਾ ਕੇ ਕੰਚਨ ਮਾਟੀ ਮੰਨਦਾ, ਨਾ ਨਿੰਦਿਆ ਨਾ ਉਸ ਤੋਂ ਜਾ ਕੇ ਲੋਭ ਮਾਨਾ, ਹਰਖ ਸੋਗ ਤੇ ਰਹਿ ਨਿਆਰੋ ਨਾ ਹੀ ਮਾਨ ਅਪਮਾਨਾ। ਉਹ ਸਾਰੇ ਕਿਸੇ ਪਾਸਿਆਂ ਤੋਂ ਮੁਕਤੀ ਹੋ ਜਾਂਦਾ, ਬੜੀ ਵੱਡੀ ਬਖਸ਼ਿਸ਼ ਹੋ ਜਾਂਦੀ ਉਸ ਜੀਵ ਦੇ ਉੱਤੇ, ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ। ਗੌੜੀ ਮਹੱਲਾ 5ਵਾਂ। ਸਤਿਗੁਰੂ ਕਹਿੰਦੇ ਜਿਹੜੇ ਸਾਰਾ ਕੁਝ ਤੁਹਾਨੂੰ ਦੱਸਿਆ ਇਹਦੇ ਲਈ ਇੱਕ ਕੰਮ ਕਰਿਆ ਕਰੋ। ਛਾੜ ਸਿਆਣਪ ਬਹੁ ਚਤੁਰਾਈ, ਗੁਰ ਪੂਰੇ ਕੀ ਟੇਕ ਟਿਕਾਈ। ਗੌੜੀ ਰਾਗ ਦੇ 5ਵੇਂ ਪਾਤਸ਼ਾਹ ਮਹਾਰਾਜ ਫਰਮਾਉਂਦੇ 122ਵਾਂ ਸ਼ਬਦ 190 ਅੰਕ ਤੇ, ਬਹੁਤੀ ਸਿਆਣਪ ਬੁੱਧੀ ਦੀ ਤੇ ਵਾਕਾਂ ਦੀ ਜਿਹੜੀ ਚਤੁਰਾਈ ਹੈ ਛੱਡ ਦੇ। ਗੁਰ ਪੂਰੇ ਕੀ ਟੇਕ ਟਿਕਾਈ, ਪੂਰਿਆਂ ਗੁਰਾਂ ਦੀ ਟੇਕ ਟਿਕਾਈ ਹੁੰਦੀ, ਓਟ ਗ੍ਰਹਿਣ ਕੀਤੀ ਆ ਅਸੀਂ, ਤੂੰ ਵੀ ਛੱਡ ਦੇ। ਇਹ ਜਿਹੜੀਆਂ ਨਾ ਸਿਆਣਪਾਂ ਬੁੱਧੀ ਦੀਆਂ ਤੇ ਵਾਕਾਂ ਦੀਆਂ ਚਤੁਰਾਈਆਂ ਕੰਮ ਨਹੀਂ ਕਰਦੀਆਂ, ਕਿਉਂਕਿ ਉੱਤੇ ਕੁਛ ਹੋਰ ਮਨਜ਼ੂਰ ਹੈ, ਥੱਲੇ ਕੁਛ ਹੋਰ ਮਨਜ਼ੂਰ ਹੋ ਰਿਹਾ, ਉਹ ਆਪਸ ਵਿੱਚ ਟਰੈਕ ਹੀ ਨਹੀਂ ਮਿਲਦਾ ਉਹਨਾਂ ਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜੇ ਆਪਾਂ ਇਹ ਚੀਜ਼ ਨੋਟ ਕਰ ਲਈਏ ਵੀ ਉਸ ਦੇ ਆਪਾਂ ਹੁਕਮ ਅਨੁਸਾਰ ਹੋ ਕੇ ਚੱਲੀਏ, ਆਪਣੀ ਸਿਆਣਪ ਬੁੱਧੀ ਸਭ ਛੱਡ ਦਈਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਘਰੋਂ ਤਾਂ ਮਤਾ ਹੋਰ ਕਰਕੇ ਨਿਕਲਦਾ, ਚੱਲਿਆ ਹੋਰ ਪਾਸੇ ਜਾਂਦਾ। ਮਤਾ ਕਰੈ ਪੱਛਮ ਕਹਿ ਤਾਂ ਹੀ ਪੂਰਬ ਹੀ ਲੈ ਜਾਤ। ਘਰੋਂ ਤਾਂ ਮਤਾ ਕੀਤਾ ਸੀ ਵੈਸਟ ਨੂੰ ਜਾਣਾ, ਚੱਲਿਆ ਈਸਟ ਨੂੰ ਗਿਆ। ਇਹ ਕੀ ਗੱਲ ਹੋ ਗਈ? ਕਹਿੰਦੇ ਬਸ ਨਿਕਲੇ ਤਾਂ ਸੀ ਉੱਧਰ ਜਾਣ ਨੂੰ, ਫੋਨ ਜਿਹਾ ਆ ਗਿਆ, ਫਿਰ ਉੱਧਰ ਨੂੰ ਜਾਣਾ ਪੈ ਗਿਆ, ਅਤੇ ਤੇਰੀ ਸਲਾਹ ਤਾਂ ਨਾ ਚੱਲੀ। ਮਹਾਰਾਜ ਕਹਿੰਦੇ ਇਸ ਕਰਕੇ ਤੂੰ ਬੁੱਧੀ ਦੀ ਜਿਹੜੀ ਸਿਆਣਪ ਹੈ ਅਤੇ ਵਾਕਾਂ ਦੀ ਚਤੁਰਾਈ ਛੱਡ ਦੇ, ਨਾ ਇੰਨੀਆਂ ਚਲਾਕੀਆਂ ਕਰਿਆ ਕਰ, ਉਹਦੇ 'ਤੇ ਟੇਕ ਟਕਾ ਕੇ ਚੱਲ। ਵੀ ਐਵੇਂ ਖਾਮ ਖਾਂ ਚਲਾਕੀਆਂ, ਜਿਹੜਾ ਫਾਇਦਾ ਤਾਂ ਕੋਈ ਤੈਨੂੰ ਹੋਣਾ ਹੀ ਨਹੀਂ ਨਾ। ਹੁਣ ਆਹ ਦੁਨੀਆ ਕਿੰਨੀ ਚਲਾਕੀ ਕਰਦੀ ਹੈ, ਆਪਣੇ ਜਾਣੀ ਸਾਰੇ ਸਿਆਣੇ ਬਣਦੇ ਹੈ, ਸੈਂਸ ਵੀ ਬੜੀ ਸਿਆਣੀ ਬਣਦੀ। ਪਰਮਾਤਮਾ ਜਾਣ ਕੇ ਚੁੱਪ ਕਰਕੇ ਬੈਠੇ ਰਹਿੰਦੇ, ਉਹ ਕੁਛ ਨਹੀਂ ਕਹਿੰਦੇ। ਉਹ ਇਸ ਕਰਕੇ ਵੀ ਜਿਵੇਂ ਛੇੜ ਤਾਂ ਇਹਨਾਂ ਨੇ ਬੰਦ ਹੋ ਜਾਣਾ, ਉਹ ਇਹ ਦੇਖਣਾ ਚਾਹੁੰਦੇ ਕਿੱਥੇ ਕੁ ਤੱਕ ਜਾਂਦੇ, ਜਾਈ ਜਾਓ ਜਾਈ ਜਾਓ ਜਾ, ਮੂਹਰੇ ਤਾਂ ਉਹੀ ਖੜਾ ਬਾਅਦ ਚ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਸਿਆਣਪ ਚਤਰਾਈ ਗੁਰਸਿੱਖ ਛੱਡ ਦਿੰਦੇ ਆਪਣੀ। ਪਹਿਲਾਂ ਵੀ ਆਪਾਂ ਕਿਹਾ ਨਾ ਕਿ ਆਪਣੇ ਮਨ ਦੇ ਅੰਦਰ ਦੀ ਸਿਆਣਪ, ਬੁੱਧੀ ਦੀ ਸਿਆਣਪ ਸਭ ਛੱਡ ਕੇ ਇੱਕ ਪੰਗਤੀਆਂ ਦੇ ਆਧਾਰ ਤੇ ਆਪਾਂ ਜੀਵਨ ਬਤੀਤ ਕਰਨਾ, ਜੋ ਕਿਹਾ। ਜਦੋਂ ਆਪਾਂ ਗੁਰੂ ਦੇ ਆਸਰੇ ਚੱਲਦੇ ਹਾਂ ਤਾਂ ਦੁੱਖ ਬਿਨਸੇ ਸੁੱਖ ਹਰ ਗੁਣ ਗਾਏ, ਗੁਰਪੂਰਾ ਭੇਟਿਆ ਲਿਵ ਲਾਏ ਰਹਾਓ। ਸੁੱਖ ਸਰੂਪ ਹਰੀ ਦੇ ਗੁਣ ਗਾਇਨ ਕਰਨ ਨਾਲ ਦੁੱਖ ਨਾਸ ਹੋ ਜਾਂਦੇ ਨੇ, ਹੌਲੀ ਹੌਲੀ ਹੁੰਦੇ ਆ। ਐਵੇਂ 10 ਕੁ ਦਿਨ ਹੁਣ ਥੋੜ੍ਹਾ ਜਿਹਾ ਪਾਠ ਕਰਕੇ ਕਈ ਕਹਿਣਗੇ ਅਰੇ ਦੁਖੀ ਆ ਜੀ, ਦੁਖੀ ਆਉਣਾ, ਇੰਨੀ ਕਰੋੜਾਂ ਜਨਮਾਂ ਦੇ ਪਾਪ ਨੇ, ਕਿਤੇ ਛੋਟੀ ਜਿਹੀ ਗੱਲ ਹੈ? ਪਤਾ ਨਹੀਂ ਕਿੰਨੇ ਕੁ ਪਾਪ ਕੀ, ਪਹਿਲਾਂ ਤਾਂ ਐਸੇ ਜਨਮ 'ਚ ਬਥੇਰੇ ਆਂਡੇ ਮੀਟ ਖਾਧੇ ਹੋਣੇ ਆ, ਸ਼ਰਾਬਾਂ ਪੀ ਕੇ ਮਾਰ ਕੇ ਕਿਸੇ ਦੇ ਪੈਸੇ ਦੱਬ ਲਏ, ਕਿਸੇ ਨੇ ਮਾੜਾ ਕੰਮ ਕੀਤੇ ਨੇ, ਉਹ ਕਿਤੇ ਹੁਣ ਹਿਸਾਬ ਕਿਤਾਬ ਪਹਿਲਾਂ ਤਾਂ ਉਹ ਪੂਰਾ ਹੋਣਾ। ਪਹਿਲਾਂ ਤਾਂ ਜਦੋਂ ਖੇਤ ਨੂੰ ਪਾਣੀ ਦਿੰਦੇ, ਡੂੰਘੇ ਥਾਂ ਨੂੰ ਪਹਿਲਾਂ ਪਾਣੀ ਜਾਂਦਾ, ਪਹਿਲਾਂ ਤਾਂ ਘੱਪੇ ਭਰਦੇ ਨੇ, ਵੱਡੇ ਵੱਡੇ ਟੋਏ ਭਰਦੇ ਨੇ, ਫਿਰ ਜਾ ਕੇ ਗਾਂ ਨੂੰ ਪਾਣੀ ਉੱਠਦਾ ਤਾਂ ਨੂੰ। ਪਹਿਲਾਂ ਤਾਂ ਪਿਛਲੇ ਜਨਮ ਦੇ ਹਿਸਾਬ ਬਥੇਰੇ ਪਏ ਨੇ, ਸਾਲ ਭਰ ਖਬਰੇ ਪਹਿਲਾਂ ਵੈਸੇ ਕੁਛ ਵੀ ਨਾ ਮਿਲੇ, ਸਾਲ ਭਰ ਤਾਂ ਪਿਛਲਾ ਹਿਸਾਬ ਪੂਰਾ ਕਰਦੇ। ਜਿਵੇਂ ਹਰਿਮੰਦਰ ਸਾਹਿਬ ਦੀ ਸਾਖੀ ਕਈ ਵਾਰ ਸੁਣਾਈ ਹੈ, ਸਿੰਘ ਬੈਠ ਗਿਆ ਉੱਪਰਲੀ ਛੱਤ 'ਤੇ, ਰੋਜ਼ ਜਾ ਕੇ ਬਹਿ ਜਾ ਕਰੇ, ਉਹਨੇ ਉੱਥੇ ਪਾਠ ਆਰੰਭ ਕੀਤੇ ਮੂਲ ਮੰਤਰ ਦੇ, ਰੋਜ਼ 32 ਕਮਾਲਾ, 40 ਕੁ ਦਿਨਾਂ ਬਾਅਦ ਪ੍ਰਾਪਤੀ ਨਾ ਹੋਈ, ਬੈਠਾ ਸੀ ਦਰਸ਼ਨਾਂ ਨੂੰ, ਫਿਰ ਦੇਖ ਲੈ ਕੇ ਫਿਰ ਪਾਠ ਆਰੰਭ ਕਰ ਲਿਆ, ਫਿਰ ਨਾ ਕੁਛ ਬਣਿਆ, ਫਿਰ ਤੀਜੀ ਵਾਰ ਆਰੰਭ ਕੀਤੇ। 38ਵੇਂ ਦਿਨ ਜਾ ਕੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਦਰਸ਼ਨ ਦਿੱਤੇ ਹਰਿਮੰਦਰ ਸਾਹਿਬ ਦੀ ਉੱਪਰਲੀ ਛੱਤ 'ਤੇ। ਹੁਣ ਸੰਸਾਰੀ ਬੰਦਾ ਇਹ ਤਾਂ ਨਹੀਂ ਮੱਥਾ ਟੇਕਦੇ, ਇਹ ਆਖੇ ਧੰਨ ਭਾਗ ਜੀ ਮਹਾਰਾਜ ਬੜੀ ਕਿਰਪਾ ਕੀਤੀ। ਸੰਸਾਰੀ ਬੰਦਾ ਇਸ ਗੱਲੋਂ ਬਹੁਤ ਭੈੜਾ, ਪਹਿਲੇ ਕਹਿੰਦਾ ਮਹਾਰਾਜ ਮੈਂ ਪਹਿਲਾਂ 2 ਵਾਰੀ 1.25 ਲੱਖ ਪਾਠ ਕੀਤਾ, ਤੁਸੀਂ ਆਏ ਨਹੀਂ ਗੇ, ਪਹਿਲਾਂ ਤਾਂ ਇਹ ਗੱਲ ਬੋਲਣੀ ਨਹੀਂ ਚਾਹੀਦੀ ਮਹਾਰਾਜ ਵਾਸਤੇ। ਦੂਸਰੀ ਫਿਰ ਮਹਾਰਾਜ ਕਹਿੰਦੇ ਅਸੀਂ ਤਾਂ ਇੱਥੇ ਕੋਲ ਹੀ ਖੜੇ ਸੀ, ਅਸੀਂ ਕਿਹੜਾ ਜਾਂਦੇ ਇੱਥੋਂ ਕਿਤੇ, ਉਹ ਜਿਹੜੇ ਤੂੰ ਪਿਛਲੇ ਹਿਸਾਬ ਦੇਣੇ ਸੀ, ਕਰਜ਼ੇ ਦੇਣੇ ਸੀ, ਤੇਰੇ ਪਾਪ ਸੀਗੇ, ਉਹ ਵਿਚਾਲੇ ਖੜ ਜਾਂਦੇ ਸੀ। ਸਾਨੂੰ ਇਹ ਕਹਿੰਦੇ ਪਹਿਲਾਂ ਸਾਤੂ ਇਹ ਤੋਂ ਹਿਸਾਬ ਦਿਵਾਓ, ਜੇ ਤੁਸੀਂ ਦਰਸ਼ਨ ਦੇ ਤੇ ਫਿਰ ਸਾਰਾ ਕੁਝ ਮਿਟ ਜਾਣਾ। ਫਿਰ ਇਸ ਕਰਕੇ ਇੱਕ ਜਨਮ ਵਿੱਚ ਤੂੰ ਇੱਕ ਕੋਈ ਅੱਛਾ ਪੁਰਸ਼ ਮਾਰਿਆ ਸੀ, ਉਹ ਲੇਖਾ ਮੁਕਾਇਆ। ਇੱਕ ਜਨਮ ਵਿੱਚ ਤੂੰ ਗਊ ਹੱਤਿਆ ਕਰਤੀ ਸੀ, ਉਹ ਮੁਕਾਈ, ਗਊਆਂ ਮਾਰਦਾ ਹੁੰਦਾ ਕਸਾਈ ਸੀ ਤੂੰ, ਅਤੇ 38 ਦਿਨਾਂ 'ਚ ਤੇਰੇ ਇਸ ਜਨਮ ਦੇ ਪਾਪ ਮੁੱਕੇ ਨੇ, ਤਾਂ ਹੁਣ ਜਾ ਕੇ ਅਸੀਂ ਤਾਂ ਕੋਲੇ ਖੜੇ ਸੀ। ਸੋ ਮਹਾਰਾਜ ਕਹਿੰਦੇ ਨੇ ਪਹਿਲਾਂ ਜਿਹੜੇ ਪਿਛਲੇ ਗੁਨਾਹ ਨੇ ਨਾਮ ਦੇ ਨਾਲ ਪਹਿਲਾਂ ਉਹ ਮਿਟੇ ਜਾਂਦੇ ਨੇ, ਉਦੋਂ ਬਾਅਦ ਕਿਤੇ ਜਾ ਕੇ ਤੂੰ ਕਲੀਅਰ ਹੁੰਦਾ ਕੰਮ ਖਾਤਾ, ਫਿਰ ਤਾਂ ਤੇਰੇ ਹੀ ਨੇ ਸਾਰੇ। ਜਿਵੇਂ ਕੋਈ ਨਵਾਂ ਨਵਾਂ ਬੰਦਾ ਇੱਥੇ ਆਉਂਦਾ, ਪਿੱਛੋਂ ਫੜ ਕੇ ਲਿਆਇਆ ਪੈਸੇ, ਪਹਿਲਾਂ ਤਾਂ ਲਾਉਣ ਹੀ ਲੱਗਿਆ ਰਹਿੰਦਾ ਵਿਚਾਰਾ 6 ਮਹੀਨੇ ਸਾਲ ਤਾਂ, ਕਿਉਂਕਿ ਪਿੱਛੋਂ ਫੜ ਕੇ ਲਿਆ, ਕਿਸੇ ਨੇ 20 ਲੱਖ ਫੜਿਆ, ਕਿਸੇ ਨੇ 10 ਲੱਖ ਫੜਿਆ, ਕਿਸੇ ਨੇ 5 ਲੱਖ ਫੜਿਆ, ਕਿਸੇ ਨੇ ਕੁਛ ਫੜਿਆ, ਇੱਥੇ ਵੀ ਖਰਚੇ ਖੜੇ ਹੋ ਜਾਂਦੇ ਨੇ। ਉਹ ਸਟੇ ਹੁੰਦਿਆਂ ਹੁੰਦਿਆਂ ਹੀ ਕੰਮ ਕਾਫੀ ਦੇਰ ਲੱਗ ਜਾਂਦੀ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨਾਮ ਵਾਲੇ ਪਾਸੇ ਚੱਲਦੇ ਹਾਂ, ਪਹਿਲਾਂ ਪਿਛਲਾ ਸਾਰਾ ਹਿਸਾਬ ਲਾਉਣਾ ਪੈਂਦਾ, ਕਰਜ਼ੇ ਲੈ ਜਾਂਦੇ ਨੇ। ਇੱਕ ਵੱਖਰੀ ਵਿਸ਼ੇਸ਼ਤਾ ਇਹ ਹੈ, ਜੇ ਬਹੁਤ ਸੇਵਾ ਕਰਦਾ ਰਹੇ ਮਹਾਰਾਜ ਦੀ, ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰਨਾਮ ਦਿਓ ਰਿਨ ਲੱਥ। ਇਹ ਸਾਰੇ ਕਰਜ਼ੇ ਲੈ ਜਾਂਦੇ ਨੇ, ਜੀ ਜੰਤ ਸੋ ਪ੍ਰਸੰਨ ਪਏ ਦੇਖ ਪ੍ਰਭ ਪ੍ਰਤਾਪ, ਕਰਜ਼ ਉਤਾਰਿਆ ਸਤਿਗੁਰੂ ਕਰ ਆਹਰ ਆਪ। ਇਹ ਬਿਲਾਵਲ ਰਾਗ ਦਾ ਸ਼ਬਦ ਹੈ, ਕਈਆਂ ਸਿਰ 'ਤੇ ਕਰਜ਼ਾ ਚੜ੍ਹ ਜਾਂਦਾ, ਇਹ ਸ਼ਬਦ ਦਾ ਅਭਿਆਸ ਫਿਰ ਠੀਕ ਰਹਿੰਦਾ। ਜੀ ਜੰਤ ਸੋ ਪ੍ਰਸੰਨ ਪਏ, ਜਾਂ ਜਿਹੜਾ ਮੇਰਾ ਹੀਰ ਹੈ ਰਤਨ ਨਾਮ, ਵੈਸੇ ਇਹ ਨਾਮ ਵਾਸਤੇ ਜ਼ਿਆਦਾ ਵਧੀਆ, ਮਨ ਦੀ ਕੰਸਟਰੇਸ਼ਨ ਵਾਸਤੇ ਹੀ ਹੁੰਦਾ ਸ਼ਬਦ, ਵੀ ਮਨ ਦੀ ਇਕਾਗਰਤਾ ਉਸ ਚੀਜ਼ 'ਚ ਹੋ ਜਾਣ ਕਰਕੇ ਉਹ ਮਹਾਰਾਜ ਦੀ ਕਿਰਪਾ ਤਾਂ ਹੋ ਜਾਂਦੀ। ਗੁਰੂ ਸਾਹਿਬ ਦੀ ਬਾਣੀ ਅੰਦਰ ਤਾਕਤ ਸੱਤਾ ਬਹੁਤ ਜ਼ਿਆਦਾ ਹੈ। ਉਹ ਸੱਤਾ ਹੋਣ ਕਰਕੇ ਜਦੋਂ ਵਾਰ 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 ਸ਼ਬਦ ਦੇ ਰਾਹੀਂ ਇੱਕ ਪੁਕਾਰ ਹੋਈ ਜਾਂਦੀ ਹੈ, ਸ਼ਬਦ ਹੀ ਬ੍ਰਹਮ ਹੈ ਅਤੇ ਬ੍ਰਹਮ ਹੀ ਕਿਰਪਾ ਦਾ ਦਾਤਾ ਹੈ। ਫਿਰ ਮਹਾਰਾਜ ਕਿਰਪਾ ਕਰਦੇ ਮਨ ਦੀ ਇਕਾਗਰਤਾ ਨਾਲ ਜਦੋਂ ਆਪਾਂ ਪੜ੍ਹਦੇ ਹਾਂ, ਜਦੋਂ ਸ਼ਬਦ ਰਾਹੀਂ ਕੁਛ ਲੈਂਦੇ ਹਾਂ ਤਾਂ ਸਮਝ ਲਓ ਗੁਰੂ ਤੋਂ ਲੈ ਰਹੇ, ਅਕਾਲ ਪੁਰਖ ਸਾਨੂੰ ਦੇ ਰਹੇ ਨੇ, ਉਹ ਭਾਣੇ ਤੋਂ ਬਾਹਰ ਨਹੀਂ ਹੁੰਦੀ ਗੱਲ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਕੇ ਕਹਿੰਦੇ ਨੇ, ਦੁੱਖ ਬਿਨਸੇ ਸੁੱਖ ਹਰ ਗੁਣ ਗਾਏ, ਗੁਰ ਪੂਰਾ ਭੇਟਿਆ ਲਿਵ ਲਾਏ ਰਹਾਓ। ਪੂਰੇ ਗੁਰੂ ਸਾਹਿਬ ਦੇ ਮਿਲਿਆ ਹੀ ਕਹਿੰਦੇ ਨਾਮ ਦੇ ਵਿੱਚ ਬਿਰਤੀ ਲੱਗੀ ਹੈ ਅਤੇ ਸੁੱਖ ਸਰੂਪ ਹਰੀ ਦੇ ਗੁਣ ਗਾਇਨ ਕਰਨ ਦੇ ਨਾਲ ਦੁੱਖ ਨਾਸ ਹੋ ਗਏ, ਰਹਾਓ ਵਿਸ਼ਰਾਮ ਦੇ ਕੇ। ਕਹਿੰਦੇ ਨੇ, ਹਰ ਕਾ ਨਾਮ ਦਿਓ ਗੁਰਮੰਤਰ, ਮਿਟੇ ਵਿਸੂਰੇ ਉਤਰੀ ਚਿੰਤ। ਜਿਸ ਵੇਲੇ ਗੁਰਾਂ ਨੇ ਹਰੀ ਦਾ ਨਾਮ ਮੰਤਰ ਦਿੱਤਾ, ਉਪਦੇਸ਼ ਦਿੱਤਾ, ਇੱਕ ਹੁੰਦਾ ਅੰਮ੍ਰਿਤ ਪ੍ਰਚਾਰ ਜਿਹੜਾ ਰੋਜ਼ ਹੀ ਹੁੰਦਾ, ਇੱਕ ਹੁੰਦਾ ਅੰਮ੍ਰਿਤ ਸੰਚਾਰ, ਉਹ ਕਦੇ ਕਦੇ ਹੁੰਦਾ, ਪੰਜ ਪਿਆਰੇ ਕਰਦੇ ਨੇ। ਆਪਾਂ ਕਈ ਵਾਰ ਅੰਮ੍ਰਿਤ ਸੰਚਾਰ ਨੂੰ ਅੰਮ੍ਰਿਤ ਪ੍ਰਚਾਰ ਕਹੀ ਜਾਂਦੇ ਹਾਂ, ਅੱਜ ਪੰਜਾਂ ਪਿਆਰਿਆਂ ਨੇ ਅੰਮ੍ਰਿਤ ਪ੍ਰਚਾਰ ਕਰਨਾ, ਅੰਮ੍ਰਿਤ ਸੰਚਾਰ ਹੁੰਦਾ, ਅੰਮ੍ਰਿਤ ਪ੍ਰਚਾਰ ਹੁੰਦਾ, ਦੋ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹਰ ਕਾ ਨਾਮ ਦਿਓ ਗੁਰਮੰਤਰ। ਇੱਥੇ ਮੰਮੇ ਉੱਤੇ ਟਿੱਪੀ, ਤੱਤੇ ਦੇ ਪੈਰ ਚ ਰਾਰਾ, ਫਿਰ ਥੱਲੇ ਔਂਕੜ ਲੱਗਿਆ ਹੋਇਆ, ਇਸ ਕਰਕੇ ਮੰਤਰ ਇਹਦੀ ਆਵਾਜ਼ ਦੇਣੀ। ਮਿਟੇ ਵਿਸੂਰੇ ਉਤਰੀ ਚਿੰਤ, ਸਾਰੇ ਝੋਰੇ ਮਿਟ ਗਏ, ਚਿੰਤਾ ਵੀ ਉਤਰ ਗਈ ਜਦੋਂ ਉਪਦੇਸ਼ ਦਿੱਤਾ ਪੰਜਾਂ ਪਿਆਰਿਆਂ ਨੇ, ਜਦੋਂ ਗੁਰਮੰਤਰ ਦਿੱਤਾ। ਜਦੋਂ ਤੱਕ ਪੰਜ ਪਿਆਰੇ ਨਹੀਂ ਦਿੰਦੇ ਗੁਰਮੰਤਰ, ਮੂਲ ਮੰਤਰ, ਉਦੋਂ ਤੱਕ ਉਹ ਗੱਲ ਬਣਦੀ ਨਹੀਂ, ਕਿਉਂਕਿ ਪੰਜ ਪਿਆਰਿਆਂ ਵਿੱਚ ਆਪ ਦਸਵੇਂ ਪਾਤਸ਼ਾਹ ਪ੍ਰਵੇਸ਼ ਹੁੰਦੇ ਨੇ ਉਦੋਂ। ਇਹ ਵੀ ਬਹੁਤੇ ਲੋਕਾਂ ਵਿਚਾਰਿਆਂ ਨੂੰ ਪਤਾ ਨਹੀਂ ਹੁੰਦਾ, ਉਹ ਸੋਚਦੇ ਬਾਹਰਲੀ ਕਿਰਿਆ ਨੂੰ ਦੇਖੀ ਜਾਂਦੇ ਰਹਿੰਦੇ ਨੇ, ਆਪ ਹਾਜ਼ਰ ਹੁੰਦੇ ਮਹਾਰਾਜ ਅੰਮ੍ਰਿਤ ਸੰਚਾਰ ਵੇਲੇ, ਫਿਰ ਹੀ ਕਿਰਪਾ ਹੁੰਦੀ। ਅਤੇ ਜੇ ਅੰਮ੍ਰਿਤ ਸੰਚਾਰ 'ਚ ਪੰਜ ਸਿੰਘ ਲੱਗਣ ਤਾਂ ਉਹ ਜੋਤ ਆਉਂਦੀ ਹੈ। ਜੇ ਪਿਆਰੀਆਂ ਬਿਠਾ ਲੈਣ, ਆਹ ਪਿੱਛੇ ਜਿਹਾ ਹੁਣ ਨਿਊਯਾਰਕ ਦੇ ਵਿੱਚ ਖਬਰ ਆਈ ਹੈ ਕਿ ਤਿੰਨ ਪਿਆਰੀਆਂ ਲੱਗਣੀਆਂ, ਦੋ ਪਿਆਰੇ, ਫਿਰ ਉੱਥੇ ਤਾਂ ਮਹਾਰਾਜ ਜੋਤ ਨਹੀਂ ਆਉਣੀ ਹੈ ਵਿੱਚ, ਕਿਉਂਕਿ ਇਸ ਤਰ੍ਹਾਂ ਨਹੀਂ ਆਉਂਦੀ ਉਹ। ਉਹ ਜਿਹੜੀ ਜੋਤ ਗੁਰੂ ਗ੍ਰੰਥ ਸਾਹਿਬ 'ਚੋਂ ਨਿਕਲ ਕੇ ਪੰਜਾਂ 'ਚ ਪ੍ਰਵੇਸ਼ ਹੁੰਦੀ ਹੈ, ਉਹ ਇਸਤਰੀਆਂ 'ਚ ਇਸ ਤਰ੍ਹਾਂ ਹੋ ਨਹੀਂ ਸਕਦੀ, ਨਹੀਂ ਹੁੰਦੀ। ਹਾਂ, ਉਹਨੂੰ ਅੰਮ੍ਰਿਤ ਹੀ ਕਹਿ ਸਕਦੇ ਹਾਂ, ਜਿਹੜਾ ਇੱਕ ਤਾਂ ਅੰਮ੍ਰਿਤ ਸੰਚਾਰ ਹੈ, ਅੰਮ੍ਰਿਤ ਛਕੋ ਪੰਜਾਂ ਪਿਆਰਿਆਂ ਤੋਂ। ਜੇ ਹੁਣ ਵਿੱਚ ਬੀਬੀਆਂ ਹੋ ਗਈਆਂ, ਤਿੰਨ ਬਿਠਾ ਲਈਆਂ, ਫਿਰ ਅੰਮ੍ਰਿਤੀ ਤਾਂ ਹੈਗੀ ਆ, ਉਹ ਅੰਮ੍ਰਿਤੀ ਹੋ ਗਈ, ਫਿਰ ਤਾਂ ਅੰਮ੍ਰਿਤ ਤਾਂ ਕਾਹਦਾ ਹੋਇਆ, ਵਾਹਿਗੁਰੂ ਜੀ ਕੀ ਖਾਲਸੀ ਨਾ ਕਹਿਣ ਲੱਗ ਜਾਓ। ਇਸ ਤਰ੍ਹਾਂ ਕਰਨ ਦੇ ਨਾਲ ਜਿਹੜੀ ਆਪਣੀ ਮਰਿਆਦਾ ਚਲਾਉਣੀ ਵੱਖਰੀ, ਪਤਾ ਤਾਂ ਮੈਨੂੰ ਹੈ ਤੁਹਾਡੀ ਤਾਰ ਕਿੱਥੋਂ ਖੜਕਦੀ ਪਿੱਛੋਂ, ਅਤੇ ਕਿੰਨੇ ਕੁ ਪੈਸੇ ਮਿਲਦੇ ਆ, ਅਤੇ ਕੀ ਹੁੰਦਾ, ਪਰ ਆਪਾਂ ਸਮੇਂ ਅਨੁਸਾਰ ਕੀ ਕਹਿਣਾ, ਕੁਛ ਚੰਗਾ ਹੀ ਆ, ਪੜਦੇ ਕਾਹਨੂੰ ਫਰੋਲਨੇ ਕਿਸੇ ਦੇ। ਇਹ ਜਿਹੜੇ ਪੁੱਠੇ ਜੇ ਕੰਮ ਜਿੰਨੇ ਵੀ ਕਰਦੇ, ਇਹਨਾਂ ਦੀ ਤਾਰਾਂ ਕਿਤੋਂ ਪਿੱਛੋਂ ਚੱਲਦੀਆਂ, ਇਹ ਤਾਂ ਵਿਚਾਰੇ ਕਠਪੁਤਲੀਆਂ ਹੀ ਆ, ਇਹ ਤਾਂ ਉੱਦਾਂ ਹੀ ਬਸ ਜਿਵੇਂ ਕੋਈ ਇਹਨਾਂ ਨੂੰ ਕਹੀ ਜਾਂਦਾ ਉੱਦਾਂ ਹੀ ਕਰੀ ਜਾਂਦੇ ਨੇ, ਵੀ ਇੱਦਾਂ ਕਰ ਦਿਓ, ਆਪਾਂ ਹੁਣ ਨਵੀਂ ਲੀਹ ਪਾ ਦੇਣੀ ਹੈ, ਹੁਣ ਆਪਾਂ ਨਵੀਂ ਮਰਿਆਦਾ ਛੇੜ ਦੇਣੀ ਹੈ, ਤੁਸੀਂ ਕਾਮਯਾਬ ਹੋ ਕੇ ਦਿਖਾਇਓ। ਫਿਰ ਤਾਂ ਹੈ ਗੱਲ, ਦਸਵੇਂ ਪਾਤਸ਼ਾਹ ਨੂੰ ਖੁਸ਼ ਕਰਕੇ ਦਿਖਾਇਓ ਵੀ ਮਹਾਰਾਜ ਕਿਤੇ ਖੁਸ਼ ਹੋ ਜਾਣ ਤੁਹਾਡੇ 'ਤੇ। ਸਤਿਗੁਰੂ ਮਹਾਰਾਜ ਜੇ ਪ੍ਰਸੰਨ ਨਾ ਹੋਣ, ਫਾਇਦਾ ਕੀ? ਜੇ ਤੁਹਾਨੂੰ ਨਹੀਂ ਬਾਹਲਾ ਯਕੀਨ ਆਉਂਦਾ, ਪਰਚੀਆਂ ਪਾ ਕੇ ਦੇਖ ਲਿਓ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ, ਨਹੀਂ ਆਉਂਦਾ ਤਾਂ ਹੁਕਮਨਾਮਾ ਲੈ ਕੇ ਦੇਖ ਲਿਓ, ਮਹਾਰਾਜ ਆਹ ਗੱਲ ਠੀਕ ਹੈ, ਜੇ ਤੁਹਾਡੇ 'ਤੇ ਖੁਸ਼ੀ ਹੋ ਗਈ ਤਾਂ ਕਹਿ ਦਿਓ। ਜਦ ਉਹ ਕਿਰਪਾ ਹੀ ਨਹੀਂ ਹੈ ਤਾਂ ਫਿਰ ਤੁਸੀਂ ਦੇਣਾ ਵੀ ਕੀ ਹੈ ਕਿਸੇ ਨੂੰ? ਇਸ ਕਰਕੇ ਅੰਮ੍ਰਿਤ ਤਿਆਰ ਕਰਨਾ ਵੀ ਪੰਜ ਪਿਆਰਿਆਂ ਨੇ, ਉਹ ਵੀ ਤਿਆਰ ਪ੍ਰਤਿਆਰ ਸਿੰਘ ਬਾਣੀ ਪੜ੍ਹਨ ਵਾਲੇ ਰਹਿਤਵਾਨ ਹੋਣ। ਬਹੁਤ ਗੱਲਾਂ ਹੁੰਦੀਆਂ ਨੇ ਸਰੀਰਾਂ ਦੇ ਵਿੱਚ, ਇਸ ਕਰਕੇ ਅਰਧ ਸਰੀਰੀ ਨਾਰ ਨਾ ਛੋੜਿਆ, ਤਾਂ ਤੇ ਹਿੰਦੂ ਹੀ ਰਹੀ ਹੈ, ਉੱਥੇ ਅਰਧ ਸਰੀਰੀ ਕਿਹਾ ਉਹਨੂੰ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਪੂਰਨ ਗੁਰਸਿੱਖ ਮਰਿਆਦਾ ਦੇ ਵਿੱਚ ਹੀ ਕਾਰਜ ਕਰਦੇ ਹੁੰਦੇ ਨੇ। ਗੁਰੂ ਸਾਹਿਬ ਵੀ ਸਿਆਣੇ ਸੀ, ਨਹੀਂ ਤਾਂ ਮਹਾਰਾਜ ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ, ਮਾਤਾ ਜੀਤ ਕੌਰ ਨੂੰ ਲਾ ਕੇ ਬੇਬੇ ਨਾਲ ਉਹ ਲਾ ਲੈਂਦੇ, ਮਾਤਾ ਗੁਜਰ ਕੌਰ ਨੂੰ, ਤਾਂ ਆਪ ਵੀ ਬਹਿ ਜਾਂਦੇ ਵਿੱਚ, ਚੱਲ ਆਪਾਂ ਹੀ ਕਰ ਲੈਂਦੇ ਅੰਮ੍ਰਿਤ ਸੰਚਾਰ, ਤਾਂ ਉਦੋਂ ਹੀ ਲਾ ਲੈਂਦੇ ਮਹਾਰਾਜ। ਉਹ ਕਿਹੜਾ, ਉਹ ਬ੍ਰਹਮ ਗਿਆਨ ਨਾਲ ਸੀ ਸਾਰੀਆਂ, ਬ੍ਰਹਮ ਗਿਆਨੀ ਹੁੰਦਿਆਂ ਹੋਇਆਂ ਵੀ ਮਾਈ ਭਾਗੋ ਨੂੰ ਵੀ ਕਹਿ ਸਕਦੇ ਸੀ, ਮਾਈ ਭਾਗੋ ਬ੍ਰਹਮ ਗਿਆਨੀ ਸੀਗੀ, ਉਹਨੂੰ ਵੀ ਕਹਿ ਸਕਦੇ ਸੀ ਵੀ ਤੂੰ ਬੀਬੀ ਹੁਣ ਅੰਮ੍ਰਿਤ ਸੰਚਾਰ ਲੱਗਿਆ ਕਰ, ਉਹ ਵੀ ਲੱਗ ਸਕਦੀ ਸੀ। ਇਸ ਕਰਕੇ ਜਿਨ੍ਹਾਂ ਨੂੰ ਇਹਨਾਂ ਨੇ ਨਰਕਾਂ ਨੂੰ ਭੇਜਣਾ, ਉਹਨਾਂ ਵਾਸਤੇ ਚੀਜ਼ਾਂ ਤਿਆਰ ਕਰ ਰਹੇ ਨੇ। ਜੇ ਤਾਂ ਕੋਈ ਗੁੰਮਰਾਹ ਹੋ ਕੇ ਇੱਧਰ ਨੂੰ ਚੱਲੇ, ਨਕਲੀ ਗੁਰੂਆਂ ਵਾਲਾ ਹਿਸਾਬ ਹੈ ਇਹਨਾਂ ਦਾ ਵੀ, ਉਹ ਨਕਲੀ ਗੁਰੂ ਜਿਵੇਂ ਗੁੰਮਰਾਹ ਕਰ ਰਹੇ ਨੇ ਪੰਥ ਨੂੰ, ਇੱਦਾਂ ਹੀ ਇਹ ਵੀ ਕਰੀ ਜਾਂਦੇ ਨੇ। ਜਿਹੜੀ ਮਰਿਆਦਾ ਚੱਲੀ ਹੋਈ ਸੀ, ਉਹ ਮਰਿਆਦਾ ਨੂੰ ਭੰਨੀ ਤੋੜੀ ਜਾਂਦੇ ਨੇ। ਜੇ ਤੱਕ ਮਰਿਆਦਾ 'ਚ ਨਹੀਂ ਆਉਂਦੇ, ਉਦੋਂ ਤੱਕ ਕਿਰਪਾ ਕੋਈ ਨਹੀਂ ਹੋਣੀ ਕਿਸੇ ਤੇ, ਮਤਾਂ ਵਹਿਮ ਦੇ ਵਿੱਚ ਰਹਿਣ ਕੇ ਕਿਰਪਾ ਹੋ ਜਾਵੇਗੀ। ਫਿਰ ਕਹਿੰਦੇ ਅਸੀਂ ਖੋਜ ਕਰਦੇ ਹਾਂ ਕਿ ਪ੍ਰਚਾਰ ਵਿੱਚ ਕਿੱਥੇ ਕਮੀ ਰਹਿ ਗਈ ਜੀ, ਹੁਣ ਸਾਡੀ ਪੋਜੀਸ਼ਨ ਡਾਊਨ ਹੁੰਦੀ ਹੈ। ਇਹ ਡਾਊਨ ਤਾਂ ਹਲੇ ਹੋਰ ਹੋਣੀ ਹੈ, ਕਿਉਂਕਿ ਜਦ ਤੱਕ ਮਰਿਆਦਾ ਨਹੀਂ ਛੇੜਦੇ ਸਹੀ ਉਦੋਂ ਤੱਕ ਕੁਛ ਵੀ ਨਹੀਂ ਹੋਣਾ। ਬ੍ਰਹਮ ਗਿਆਨੀਆਂ ਨੂੰ ਤਾਂ ਰਿਜੈਕਟ ਕਰਤਾ। ਜਿਵੇਂ ਕੋਈ ਸਿੰਘ ਕਹਿੰਦਾ ਹੁੰਦਾ ਸੀ, ਕਹਿੰਦਾ ਕਲਯੁੱਗ ਦੇ ਵਿੱਚ ਜੇ ਇੱਕ ਪਾਸੇ 10 ਬ੍ਰਹਮ ਗਿਆਨੀ ਹੋਣ, ਇੱਕ ਪਾਸੇ 11 ਖੋਤੇ ਹੋਣ, 11 ਖੋਤੇ ਜਿੱਤ ਸਕਦੇ। ਮੈਂ ਕਿਉਂ? ਕਹਿੰਦਾ ਵੋਟ ਇੱਕ ਵੱਧ ਆ ਉਹਨਾਂ ਦੀ, ਜੇ ਵੋਟ ਵੱਧ ਆ ਤਾਂ ਉਹ ਜਿੱਤ ਕੇ 10 ਬ੍ਰਹਮ ਗਿਆਨੀ ਹਾਰ ਜਾਂਦੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਤਾਂਹੀਓ ਆਪਾਂ ਨੂੰ ਸਮਝਾਉਂਦੇ ਇਹ ਚੀਜ਼ਾਂ ਕਿ ਜਿਹੜਾ ਨਾਮ ਮੰਤਰ ਹੈ ਪੰਜਾਂ ਪਿਆਰਾਂ ਨੇ ਦੇਣਾ, ਅਤੇ ਮਿਟੇ ਵਿਸੂਰੇ ਉਤਰੀ ਚਿੰਤ, ਝੋਰੇ ਮਿਟ ਗਏ ਅਤੇ ਚਿੰਤਾ ਵੀ ਸਾਰੀ ਉਤਰ ਗਈ। ਆਨੰਦ ਭਏ ਗੁਰ ਮਿਲਤ ਕਿਰਪਾਲ, ਕਰ ਕਿਰਪਾ ਕਾਟੇ ਜਮ ਜਾਲ। ਕਿਰਪਾਲੂ ਗੁਰਾਂ ਦੇ ਮਿਲਦਿਆਂ ਹੀ ਆਨੰਦ ਹੋ ਗਏ ਹਾਂ, ਕਿਉਂਕਿ ਗੁਰਾਂ ਨੇ ਕਿਰਪਾ ਦ੍ਰਿਸ਼ਟੀ ਕਰਕੇ ਜਮਾਂ ਦੇ ਫਾਹੇ ਕੱਢ ਦਿੱਤੇ ਨੇ। ਮਹਾਰਾਜ ਕਿਰਪਾ ਦ੍ਰਿਸ਼ਟੀ ਨਾਲ ਸਿਰਫ ਤੱਕਦੇ ਹੀ ਨੇ, ਬਸ ਪਹਿਲਾਂ ਵੀ ਇਹੀ ਆਇਆ ਨਾ, ਕਿਰਪਾ ਦ੍ਰਿਸ਼ਟੀ ਹੀ ਤਕੜੀ ਹੈ ਗੁਰਾਂ ਦੀ, ਕਿਉਂਕਿ ਗੁਰਾਂ ਦੀ ਦ੍ਰਿਸ਼ਟੀ ਵਿੱਚੋਂ ਪ੍ਰਕਾਸ਼ ਨਿਕਲਦਾ। ਅਸਲ ਵਿੱਚ ਉਹ ਪ੍ਰਕਾਸ਼ ਨਹੀਂ ਆਪਾਂ ਦਿੰਦਾ ਕਿਸੇ ਨੂੰ। ਹੁਣ ਵੀ ਲੋਕ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ, ਮਹਾਰਾਜ ਸੱਚੇ ਪਾਤਸ਼ਾਹ ਮੱਥਾ ਟੇਕਦੇ ਪਹਿਲਾਂ ਗੁਰੂ ਸਾਹਿਬ ਸਿਰ 'ਤੇ ਹੱਥ ਰੱਖਦੇ ਹੁੰਦੇ ਸੀ, ਹੁਣ ਵੀ ਰੱਖਦੇ। ਹੁਣ ਪ੍ਰਕਾਸ਼ ਦਾ ਹੱਥ ਨਿਕਲਦਾ ਬਾਹਰ ਨੂੰ ਗੁਰੂ ਗ੍ਰੰਥ ਸਾਹਿਬ 'ਚੋਂ, ਅਤੇ ਚਰਨ ਵੀ ਪ੍ਰਕਾਸ਼ ਦੇ ਹੀ ਨੇ ਹੁਣ। ਫਿਰ ਜਦ ਹੁਣ ਤੁਸੀਂ ਨਹੀਂ ਇਸ ਪਾਸੇ ਚੱਲੇ ਤਾਂ ਦੱਸਣਾ ਤਾਂ ਪਊਗਾ ਹੀ ਨਾ ਵੀ ਕੀ ਕਿਰਪਾ ਹੁੰਦੀ ਮਹਾਰਾਜ ਦੀ ਹਜ਼ੂਰੀ 'ਚ। ਮੱਥਾ ਟੇਕਦਿਆਂ ਸਾਰ ਹੀ ਸਤਿਗੁਰੂ ਜਿਹੜੇ ਭਾਵਨਾ ਨਾਲ ਮੱਥਾ ਟੇਕਦੇ ਨੇ, ਨਿਤਨੇਮੀ ਨੇ, ਬਹੁਤ ਸ਼ਰਧਾ ਨਾਲ ਟੇਕਦੇ ਨੇ, ਹੁਣ ਵੀ ਸਤਿਗੁਰੂ ਜੀ ਉਹਨਾਂ ਦੇ ਸਿਰ 'ਤੇ ਹੱਥ ਰੱਖਦੇ ਨੇ, ਹੁਣ ਵੀ ਸਤਿਗੁਰੂ ਦੇ ਚਰਨ ਹੈਨ, ਹੁਣ ਵੀ ਉਹ ਸਰੂਪ ਹੈ ਪਰ ਉਹ ਸੂਖਮ ਰੂਪ ਵਿੱਚ ਨੇ। ਇਹ ਵਿਸ਼ਵਾਸ ਬਣਾਉਣ ਲਈ ਇੰਨਾ ਕੁਝ ਦੱਸਣਾ ਪੈਂਦਾ ਵੀ ਹੈ ਸਾਰਾ ਕੁਛ ਹੀ ਹੈ। ਆਨੰਦ ਭਏ ਗੁਰ ਮਿਲਤ ਕਿਰਪਾਲ, ਕਰ ਕਿਰਪਾ ਕਾਟੇ ਜਮ ਜਾਲ। ਫਿਰ ਜਮਾਂ ਦੇ ਫਾਹੇ ਉਹਨਾਂ ਦੇ ਕੱਟੇ ਜਾਂਦੇ ਨੇ। ਕਹੋ ਨਾਨਕ ਗੁਰ ਪੂਰਾ ਪਾਇਆ, ਤਾਂ ਤੇ ਬਹੁਰ ਨਾ ਵਿਆਪੈ ਮਾਇਆ। ਹੁਣ ਮਹਾਰਾਜ ਕਥਨ ਕਰਦੇ ਨੇ ਵੀ ਪੂਰਾ ਗੁਰੂ ਪਾਇਆ ਹੈ ਮੈਂ, ਤਾਂ ਇਸ ਕਰਕੇ ਸਾਡੇ ਉੱਤੇ ਮਾਇਆ ਦਾ ਜ਼ੋਰ ਨਹੀਂ ਵਿਆਪਦਾ। ਜੇ ਅਧੂਰਾ ਗੁਰੂ ਹੈ ਜਿਨ੍ਹਾਂ ਕੋਲ, ਅਧੂਰਾ ਗੁਰੂ ਤਾਂ ਆਪ ਕਹਿੰਦਾ, ਹੁਣ ਅਧੂਰੇ ਗੁਰੂਆਂ ਦੀਆਂ ਗੱਲਾਂ ਆਈਆਂ ਹੀ ਸੀ ਅਖਬਾਰਾਂ 'ਚ। ਹਰ ਰੋਜ਼ ਇੱਕ ਲੜਕੀ ਚਾਹੀਦੀ ਉਹਨਾਂ ਨੂੰ, ਹਰ ਰੋਜ਼ ਉਹਨਾਂ ਨੂੰ ਮੀਟ ਸ਼ਰਾਬ ਚਾਹੀਦਾ, ਨਵੇਂ ਤੋਂ ਨਵਾਂ ਹਰ ਰੋਜ਼ ਉਹਨਾਂ ਨੂੰ ਨਸ਼ਾ ਚਾਹੀਦਾ। ਉਹ ਜਿਹੜਾ ਅਧੂਰਾ ਗੁਰੂ ਆ ਤੁਹਾਨੂੰ ਮਾਇਆ ਤੋਂ ਕਿੱਥੋਂ ਬਚਾ ਲੂਗਾ? ਉਹਨੂੰ ਤਾਂ ਕਹਿਣਾ ਖਾਓ ਪੀਓ ਮੌਜ ਕਰੋ, ਤੁਸੀਂ ਵੀ ਖਾਓ ਸਾਨੂੰ ਵੀ ਖਵਾਓ, ਮੌਜਾਂ ਕਰਦੇ ਹਾਂ ਰਲ ਮਿਲ ਕੇ ਗੁਰੂ ਚੇਲਾ। ਅਤੇ ਲੋਕ ਤਾਂ ਪਹਿਲਾਂ ਹੀ ਚਾਹੁੰਦੇ ਨੇ ਵੀ ਆਹ ਗੁਰੂ ਬਹੁਤ ਵਧੀਆ ਮਿਲਿਆ। ਜਿਹੜਾ ਗੁਰੂ ਵਿਕਾਰੀ ਹੈ ਉਹਦੇ ਦੋਸਤ ਮਿੱਤਰ ਵੀ ਵਿਕਾਰੀ ਹੈ, ਉਹਦੀ ਸੰਗਤ ਵੀ ਵਿਕਾਰੀ ਹੈ। ਮਹਾਰਾਜ ਕਹਿੰਦੇ ਇਹੋ ਜਿਹੇ ਲੋਕਾਂ ਤੋਂ ਬਚ ਕੇ ਰਹੋ, ਦੌੜ ਜਾਓ ਪਹਿਲਾਂ ਹੀ, ਇਹਨਾਂ ਕੋਲ ਜਾਣ ਦੀ ਲੋੜ ਨਹੀਂ ਆਪਾਂ ਨੂੰ। ਕਹੋ ਨਾਨਕ ਗੁਰ ਪੂਰਾ ਪਾਇਆ, ਜਦੋਂ ਪੂਰੇ ਗੁਰੂ ਮਿਲੇ, ਪੂਰਾ ਗੁਰੂ ਕੌਣ? ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਬਾਕੀ ਗੁਰੂ ਅਧੂਰੇ ਨੇ। ਉਹਨਾਂ ਦੇ ਕਈ ਬੰਦਿਆਂ ਨੂੰ ਤਾਂ ਗਿਆਨ ਨਹੀਂ, ਵਿਚਾਰੇ ਉਹ ਗੁੱਸਾ ਕਰ ਲੈਂਦੇ ਨੇ ਮੇਰੀ ਗੱਲ ਦਾ। ਇੱਕ ਦਿਨ ਕਾਫੀ ਦਿਨਾਂ ਦੀ ਗੱਲ ਹੈ, ਇੱਥੇ ਕੋਈ ਆਏ ਇੱਕ ਬੰਦਾ ਨਾਲ ਹੋਰ ਵੀ, ਬਾਹਰ ਹੱਥ ਧੋਂਦੇ ਸੀ, ਕੋਈ ਆਪਣਾ ਬੰਦਾ ਵੀ ਬਾਹਰ ਹੱਥ ਧੋਂਦਾ ਸੀ ਨਾਲ ਹੀ। ਉਹ ਬੰਦਾ ਕਹਿੰਦਾ ਆਪਾਂ ਅੰਦਰ ਨਹੀਂ ਜਾਣਾ, ਆਪਣੀਆਂ ਰਿਸ਼ਤੇਦਾਰੀਆਂ ਨਾਲ ਜਨਾਨੀਆਂ ਜੀ ਸੀਗੀਆਂ ਦੋ ਕੁ। ਕਹਿੰਦੇ ਕਿਉਂ? ਕਹਿੰਦੇ ਜਿਹੜਾ ਅੰਦਰ ਕਥਾ ਕਰਦਾ ਇਹ ਗੁਰੂ ਨਕਲੀਆਂ ਦੇ ਉਲਟ ਬੋਲਦਾ ਆਪਾਂ। ਉਹ ਫਿਰ ਨਕਲੀ ਗੁਰੂ ਦੇ ਚੇਲੇ ਸੀ ਕਿਸੇ ਦੇ, ਬਾਹਰ ਹੀ ਰਹੇ ਜਦ ਤੱਕ ਕਥਾ ਹੁੰਦੀ ਰਹੀ, ਕਥਾ ਤੋਂ ਬਾਅਦ ਹੀ ਅੰਦਰ ਆਏ ਉਹ ਆਏ ਸੀ ਕਿਸੇ ਵਿਆਹ 'ਤੇ। ਇਸ ਕਰਕੇ ਉਹ ਜਿਹੜੇ ਸੀ ਨਾ, ਮੈਂ ਕਿਹਾ ਕਿੱਡੇ ਮਾੜੇ ਭਾਗ ਨੇ ਇਹਨਾਂ ਲੋਕਾਂ ਦੇ, ਨਕਲੀ ਗੁਰੂ ਮਗਰ ਲੱਗੇ ਹੋਏ ਨੇ, ਗੁਰੂ ਗ੍ਰੰਥ ਸਾਹਿਬ ਨੂੰ ਛੱਡਿਆ ਹੋਇਆ, ਗੁਰੂ ਦੀ ਕਥਾ ਨੂੰ ਛੱਡ ਕੇ, ਕੀਰਤਨ ਨੂੰ ਛੱਡ ਕੇ। ਤਾਂ ਸੱਚੇ ਪਾਤਸ਼ਾਹ ਕਹਿੰਦੇ ਇਹ ਭਾਗਾਂ ਨਾਲ ਹੀ ਗੁਰੂ ਦੇ ਕੋਲ ਆ ਸਕਦਾ, ਕੋਈ ਮਾੜੇ ਭਾਗਾਂ ਵਾਲਾ ਪਰੇ ਹੀ ਲੰਘ ਜਾਂਦਾ। ਗੌੜੀ ਮਹੱਲਾ ਪੰਜਵਾਂ, ਰਾਖ ਲਿਆ ਗੁਰ ਪੂਰਾ ਆਪ, ਮਨਮੁਖ ਕਉ ਲਾਗੋ ਸੰਤਾਪ। ਮਹਾਰਾਜ ਕਹਿੰਦੇ ਪੂਰਿਆਂ ਗੁਰਾਂ ਨੇ ਆਪ ਹੱਥ ਦੇ ਕੇ ਸਾਨੂੰ ਸੇਵਕਾਂ ਨੂੰ ਰੱਖ ਲਿਆ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਰੱਖਿਆ ਏ, ਈਰਖਾ ਕਰਨ ਵਾਲੇ ਮਨਮੁਖ ਪਿਰਥੀ ਚੰਦ ਦੇ ਖਿਡਾਵੇ ਬ੍ਰਾਹਮਣ ਨੂੰ ਵੱਡਾ ਭਾਰੀ ਕਹਿੰਦੇ ਦੁੱਖ ਲੱਗਿਆ, ਕਿਉਂਕਿ ਉਹ ਮਹਾਰਾਜ ਲਈ ਦਹੀਂ ਵਿੱਚ ਜ਼ਹਿਰ ਮਿਲਾ ਕੇ ਲਿਆਇਆ ਸੀ ਛੇਵੇਂ ਪਾਤਸ਼ਾਹ ਲਈ। ਫਿਰ ਉਹ ਪੇਟ ਦਰਦ ਨਾਲ ਚੜ੍ਹਾਈ ਕਰ ਗਿਆ, ਉਹ ਜਾ ਕੇ ਅੱਗੇ ਸ਼ਬਦ ਆਉਣਾ ਬਿਲਾਵਲ ਰਾਗ 'ਚ, ਦੁਸ਼ਟ ਬ੍ਰਾਹਮਣ ਮੂਆ ਹੋਏ ਕਿ ਸੂਲ, ਪੇਟ 'ਚ ਸੂਲ ਉੱਠਿਆ ਤਾਂ ਚੜ੍ਹਾਈ ਕਰ ਗਿਆ। ਫਿਰ ਸੱਪ ਛੱਡਿਆ ਛੇਵੇਂ ਪਾਤਸ਼ਾਹ 'ਤੇ, ਮਹਾਰਾਜ ਛੋਟੇ ਜਿਹੇ ਸੀ ਉਦੋਂ ਰਿੜਦੇ ਫਿਰਦੇ, ਕਹਿੰਦੇ ਸੱਪ ਛੱਡ ਦਿੰਦੇ ਹੈ ਸੱਪ ਡੰਗ ਮਾਰ ਜੂਗਾ, ਸਪੇਰੇ ਨੂੰ 500 ਰੁਪਏ ਤਾਂ ਪਿਰਥੀਏ ਨੇ, ਵੀ ਉਹ ਨਿਆਣੇ ਕੋਲ ਸੱਪ ਛੱਡਦੀ ਆਪੇ ਮਰ ਜੂਗਾ, ਮੇਰਾ ਮੁੰਡਾ ਮਿਹਰਬਾਨ ਗੁਰੂ ਬਣ ਜੂ ਫਿਰ। ਕ੍ਰਿਸ਼ਨ ਜੀ ਉੱਤੇ ਵੀ ਹੱਲੇ ਹੋਏ, ਸੇਮ ਉਹੀ ਹੱਲੇ ਕ੍ਰਿਸ਼ਨ ਜੀ ਤੇ ਵੀ ਹੋਏ ਸੀ। ਕ੍ਰਿਸ਼ਨ ਜੀ ਦੇ ਕੋਲ ਦਾਈ ਭੇਜੀ ਸੀ ਆਸਨਾ ਨੂੰ ਜ਼ਹਿਰ ਲਾ ਕੇ, ਤੁਸੀਂ ਦੁੱਧ ਚੰਘਾਉਣ ਬਹਿ ਜੀ, ਨਿਆਣਾ ਆਪੇ ਚੜ੍ਹਾਈ ਕਰ ਜੂ। ਕ੍ਰਿਸ਼ਨ ਜੀ ਨੇ ਮਾਰ ਹੀ ਦਿੱਤੀ ਫੜ ਕੇ ਉਹ। ਇਵੇਂ ਛੇਵੇਂ ਪਾਤਸ਼ਾਹ ਵੇਲੇ ਹੋਇਆ, ਕ੍ਰਿਸ਼ਨ ਜੀ ਕੋਲ ਵੀ ਸੱਪ ਛੱਡਿਆ ਸੀ। ਬਹੁਤ ਸਾਰੀਆਂ ਚੀਜ਼ਾਂ ਸੇਮ ਬਹੁਤ ਸਾਰੀਆਂ ਰਲ ਜਾਂਦੀਆਂ ਨੇ। ਬਹੁਤ ਲੋਕ ਇਹ ਨਾ ਕਹਿਣ ਕਿ ਇਹ ਵੀ ਉੱਥੇ ਕਿਉਂ ਲਿਖਿਆ ਦੁਸ਼ਟ ਬਾਹਮਣ ਮੂਆ ਹੋਏ ਕਹਿ ਸੂਲ, ਉਦੋਂ ਕ੍ਰਿਸ਼ਨ ਜੀ ਤੇ ਨਹੀਂ ਵਾਰ ਹੋਏ, ਉਹਨਾਂ ਤੇ ਵੀ ਤਾਂ ਹੋਏ ਹੀ ਨੇ ਵਾਰ ਇਹ। ਪਰ ਕ੍ਰਿਸ਼ਨ ਜੀ ਨੇ ਉਹ ਮਾਰ ਦਿੱਤੇ ਸਾਰੇ ਹੀ, ਸੱਪ ਨੂੰ ਫੜ ਕੇ ਕ੍ਰਿਸ਼ਨ ਜੀ ਨੇ ਮੂੰਹ ਮਰੋੜ ਕੇ ਉਹ ਮਾਰਿਆ ਪਟਕਾ ਕੇ। ਤਾਂ ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਵੀ ਜੁਗਾਂ ਜੁਗਾਂ ਚ ਅਵਤਾਰ ਆਏ ਨੇ ਤਾਂ ਦੁਸ਼ਟਾਂ ਨੇ ਅਵਤਾਰਾਂ ਦੇ ਉੱਤੇ ਵਾਰ ਕਰਨ ਦੇ ਯਤਨ ਕੀਤੇ ਨੇ, ਪਰ ਉਹ ਆਪ ਹੀ ਮਾਰੇ ਗਏ ਨੇ। ਮਨਮੁਖ ਨੂੰ ਸੰਤਾਪ ਹੀ ਲੱਗਿਆ, ਗੁਰੂ ਗੁਰੂ ਜਪ ਮੀਤ ਹਮਾਰੇ, ਮੁਖ ਉਜਲ ਹੋਵੇ ਦਰਬਾਰੇ ਰਹਾਓ। ਕਹਿੰਦੇ ਮੇਰੇ ਮਿੱਤਰਾ ਤੂੰ ਧੰਨ ਗੁਰੂ ਨਾਨਕ, ਧੰਨ ਗੁਰੂ ਅੰਗਦ ਦੇਵ, ਧੰਨ ਗੁਰੂ ਅਮਰਦਾਸ, ਧੰਨ ਗੁਰੂ ਰਾਮਦਾਸ, ਸਾਰਿਆਂ ਗੁਰਾਂ ਦਾ ਜਾਪ ਕਰੀ ਜਾ ਕਰ। ਅਥਵਾ ਕਹਿੰਦੇ ਫਿਰ ਵਾਹਿਗੁਰੂ 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 ਕਰੀ ਜਾ ਕਰ, ਸਤਿਗੁਰੂ 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 ਸੱਚੇ ਪਾਤਸ਼ਾਹ ਬਚਾਈ। ਜਦੋਂ ਤੂੰ ਵਾਹਿਗੁਰੂ 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 ਕਰੇਗਾ, ਮੁੱਖ ਉਜਲ ਹੋਵੇ ਦਰਬਾਰੇ ਰਹਾਓ, ਉਦੋਂ ਸਾਰੇ ਸੱਚੇ ਦਰਬਾਰ ਵਿੱਚ ਤੇਰਾ ਅਕਾਲ ਪੁਰਖ ਦੇ ਦਰ ਵਿੱਚ ਸੰਗਤ ਵਿੱਚ ਮੁੱਖ ਉਜਲਾ ਹੋਵੇਗਾ, ਮਹਾਰਾਜ ਦੀ ਕਿਰਪਾ ਹੋ ਜਾਏਗੀ ਤੇਰੇ ਤੇ ਵਿਸ਼ਰਾਮ ਦੇ ਕੇ। ਫਰਮਾਉਂਦੇ ਨੇ ਮਹਾਰਾਜ, ਗੁਰ ਕੇ ਚਰਨ ਹਿਰਦੈ ਵਸਾਏ, ਦੁੱਖ ਦੁਸ਼ਮਣ ਤੇਰੀ ਹਤੈ ਬਲਾਏ। ਗੁਰਾਂ ਦੇ ਚਰਨਾਂ ਦਾ ਧਿਆਨ ਹਿਰਦੇ ਚ ਵਸਾ ਲੈ ਤਾਂ ਦੁੱਖ ਦੇਣ ਵਾਲੇ ਜਿਹੜੇ ਤੈਨੂੰ ਦੁਸ਼ਮਣ ਨੇ, ਤੇਰੀ ਪ੍ਰਤੱਖ ਬਲਾ ਕੋਈ ਚਿੰਬੜੀ ਹੋਈ ਤੈਨੂੰ, ਅਵਿਦਿਆ ਰੂਪੀ ਬਲਾ ਜਿਹੜੀ ਹਤੈ ਤੋਂ ਭਾਵ ਨਾਸ ਹੋ ਜਾਏਗੀ। ਦੇਖ ਲਓ ਬਈ ਇਹ ਸ਼ਬਦ ਕੀ ਕਹਿੰਦਾ, ਤੇ ਜੇ ਯਾਦ ਕਰਕੇ ਪੜ੍ਹ ਲਿਆ ਕਰੀਏ ਤੇ ਠੀਕ ਹੀ ਹੈ, ਫਿਰ ਆਪੇ ਮਹਾਰਾਜ ਮਿਹਰ ਕਰਦੇ, ਫਿਰ ਆਹ ਬਲਾਵਾਂ ਨਹੀਂ ਚਿੰਬੜਦੀਆਂ। ਸਤਿਗੁਰੂ ਕਹਿੰਦੇ ਗੁਰ ਕਾ ਸ਼ਬਦ ਤੇਰਾ ਸੰਗ ਸਹਾਈ, ਦਇਆਲ ਭਏ ਸਗਲੇ ਜੀ ਭਾਈ। ਕਹਿੰਦੇ ਗੁਰੂ ਦਾ ਉਪਦੇਸ਼ ਤੇਰੇ ਅੰਗ ਸੰਗ ਹੋ ਕੇ ਤੇਰੀ ਸਹਾਇਤਾ ਕਰਨ ਵਾਲਾ ਹੈ, ਉਸੇ ਗੁਰੂ ਉਪਦੇਸ਼ ਕਰਕੇ ਇਹ ਭਾਈ ਸਾਰੇ ਜੀ ਤੇਰੇ ਤੇ ਦਿਆਲੂ ਹੀ ਹੋ ਗਏ। ਜਿਵੇਂ ਕੋਈ ਬੰਦਾ ਕੈਨੇਡਾ ਦੇ ਵਿੱਚ ਉਹ 1.25 ਲੱਖ ਮੂਲ ਮੰਤਰ ਕਰਨ ਲਾਇਆ ਸੀ, ਉਹ ਕਹਿੰਦਾ ਵੀ ਹੁਣ ਮੈਨੂੰ ਸਾਰੇ ਸਤਿਕਾਰ ਬਹੁਤ ਕਰਦੇ, ਮੇਰਾ ਪਤਾ ਨਹੀਂ ਕੀ ਗੱਲ, ਮੈਂ ਪਾਠ ਨਾਲ ਹੀ ਹੁੰਦਾ। ਜਿਹੜਾ ਬੰਦਾ ਸਤਿਕਾਰਯੋਗ ਬਣ ਜਾਂਦਾ ਉਹ ਪਾਠ ਨਾਲ ਹੀ ਬਣਦਾ, ਜਿਹੜਾ ਬੰਦਾ ਬਹੁਤ ਬਾਣੀ ਦਾ ਰਸੀਆ ਹੋ ਜਾਂਦਾ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਸਾਰਿਆਂ ਨੂੰ ਹੀ ਚੰਗਾ ਲੱਗਦਾ, ਉਹਦਾ ਸਤਿਕਾਰ ਵੈਸੇ ਅਕਾਲ ਪੁਰਖ ਸਾਰਿਆਂ ਦੇ ਵਿੱਚ ਹੀ ਬੈਠੇ ਨੇ, ਕਰਦੇ ਤਾਂ ਵਾਹਿਗੁਰੂ ਆਪ ਸਤਿਕਾਰ ਨੇ ਉਹਦਾ। ਉਹ ਬੰਦੇ ਵੀ ਸੰਸਾਰ ਦੇ ਉਹਦੇ ਦੁਆਲੇ ਤਾਂ ਬ੍ਰਹਿਮੰਡ ਘੁੰਮਣ ਲੱਗ ਜਾਂਦਾ ਸਾਰਾ, ਉਹਦੇ ਦੁਆਲੇ ਤਾਂ ਸਾਰੇ ਦੇਵਤੇ ਘੁੰਮਣ ਲੱਗ ਜਾਂਦੇ ਨੇ। ਤਿੰਨ ਲੋਕ ਉਹਦੇ ਦੁਆਲੇ ਘੁੰਮਦੇ ਨਾਮ ਜਪਣ ਵਾਲੇ ਦੇ, ਤੀਰਥ ਬੜਾ ਕਿ ਹਰ ਕਾ ਦਾਸ, ਹਰੀ ਦਾ ਦਾਸ ਵੱਡਾ। ਇਸ ਕਰਕੇ ਸਤਿਗੁਰੂ ਕਹਿੰਦੇ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਨਾਮ ਵੱਡਾ, ਤੇ ਨਾਮ ਜਪਣ ਵਾਲਾ ਉਸ ਤੋਂ ਵੀ ਵੱਡਾ ਹੋ ਜਾਂਦਾ। ਵਾਹਿਗੁਰੂ ਉਹਦੀ ਬੜੀ ਉਸਤਤ ਕਰਾਉਂਦਾ ਨਾਮ ਜਪਣ ਵਾਲੇ ਦੀ। ਗੁਰਪੂਰੈ ਜਬ ਕਿਰਪਾ ਕਰੀ, ਭੰਤ ਨਾਨਕ ਮੇਰੀ ਪੂਰੀ ਪਰੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਸ ਵੇਲੇ ਗੁਰਾਂ ਨੇ ਕਿਰਪਾ ਦ੍ਰਿਸ਼ਟੀ ਕੀਤੀ ਤਾਂ ਮੇਰੀ ਇੱਜ਼ਤ ਆਬਰੋ ਪੈਜ ਪੂਰੀ ਰਹਿ ਗਈ, ਬਸ ਉਹਦੀ ਕਿਰਪਾ ਹੋ ਗਈ, ਚਾਰੇ ਪਾਸੇ ਮੇਰੀ ਉਹਨੇ ਕਿਰਪਾ ਕਰਤੀ ਹੈ, ਮੇਰੀ ਇੱਜ਼ਤ ਬਣਾ ਦਿੱਤੀ, ਪਰਮਾਤਮਾ ਨੇ ਮੇਰੇ ਉੱਤੇ ਮਿਹਰ ਭਰਿਆ ਹੱਥ ਰੱਖ ਦਿੱਤਾ। ਇਸ ਤਰ੍ਹਾਂ ਗੁਰਾਂ ਨੇ ਗੁਰਬਾਣੀ ਦੇ ਰਾਹੀਂ ਆਪਾਂ ਨੂੰ ਸਿੱਖਿਆ ਦਿੱਤੀ ਹੈ, ਇਹ ਗੁਰਬਾਣੀ ਦੀ ਕਥਾ ਹੈ। ਜੇ ਇਹਨਾਂ ਹੀ ਸ਼ਬਦਾਂ ਦਾ ਕੀਰਤਨ ਕਰੀਏ ਬਹੁਤ ਪ੍ਰਭਾਵ ਪੈਂਦਾ, ਪਰ ਪਹਿਲਾਂ ਅਰਥਾਂ ਦਾ ਗਿਆਨ ਹੋਣਾ ਚਾਹੀਦਾ, ਫਿਰ ਹੋਰ ਜ਼ਿਆਦਾ ਅਸਰ ਸੋਹਣਾ ਪੈਂਦਾ। ਗੁਰਬਾਣੀ ਦੇ ਅੰਦਰ ਸੱਤਾ ਵੀ ਹੈ, ਇੱਕ ਤਾਂ ਹੁੰਦੀ ਕਿਸੇ ਬੰਦੇ ਨੇ ਉਹੀ ਕਵਿਤਾ ਲਿਖਤੀ, ਉਹ ਸੱਤਾ ਨਹੀਂ ਹੁੰਦੀ ਗੁਰਬਾਣੀ ਦੇ ਅੰਦਰ ਸੱਤਾ, ਕਿਉਂਕਿ ਇਹਨੂੰ ਗੁਰਤਾ ਗੱਦੀ ਮਿਲੀ ਹੋਈ ਹੈ। ਇਸ ਕਰਕੇ ਇਹਦੇ ਅੱਖਰ ਅੱਖਰ ਵਿੱਚ ਉਹ ਸੱਤਾ ਅਕਾਲ ਪੁਰਖ ਵਾਹਿਗੁਰੂ ਦੀ ਤਾਕਤ ਹੈ, ਪ੍ਰਕਾਸ਼ ਹੈ, ਕਿਰਪਾ ਹੈ। ਤੇ ਜਿਹੜਾ ਪੜ੍ਹਦਾ, ਕੀਰਤਨ ਕਰਦਾ, ਕਥਾ ਕਰਦਾ, ਪਾਠ ਕਰਦਾ, ਬਾਣੀ ਦਾ ਸਹਿਜ ਪਾਠ, ਅਖੰਡ ਪਾਠ ਵੀ ਕਰਦਾ, ਸ਼ਬਦ ਦਾ ਅਭਿਆਸ ਕਰਦਾ, ਉਹਦੇ ਨਾਲ ਬ੍ਰਹਮ ਆਪ ਹੁੰਦੇ ਨੇ, ਬ੍ਰਹਮ ਪਰਮੇਸ਼ਰ ਜੀ ਫਿਰ ਉਹਦੇ ਉੱਤੇ ਕਿਰਪਾ ਕਰਦੇ ਨੇ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲਾ ਈਹਾਂ ਊਹਾਂ ਸੱਚ ਹੋਵੇ, ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸੈ ਕਾਮ ਧੇਨਾ, ਸੋ ਐਸਾ ਹਰ ਧਿਆਈ ਹੈ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾਂ।